ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵਡਿਓ ਦਾ ਬਹੁ ਪਰ ਉਪਕਾਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆਰੇ। ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਦਾਤੇ, ਬਖਸ਼ਿਸ਼ਾਂ ਦੇ ਸਮੁੰਦਰ, ਸਰਬ ਕਲਾ ਗਿਆਤਾ, ਸਰਬ ਕਲਾ ਸਮਰੱਥ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਦਾਤਾ ਜੀ, ਉਹਨਾਂ ਦੇ ਇਸ ਮਹਾਨ ਦਿਵਸ ਨੂੰ ਸਮਰਪਿਤ ਦੀਵਾਨ ਸਜੇ ਹਨ। ਸਵੇਰ ਤੋਂ ਲੈ ਕੇ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀ ਜਥੇ ਢਾਡੀ ਸਿੰਘ, ਕਥਾ ਵਿਚਾਰਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਨ। ਆਪ ਗੁਰੂ ਸੰਗਤਾਂ ਵੀ ਦੂਰੋਂ ਨੇੜਿਓਂ ਗੁਰੂ ਪਿਤਾ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਅੰਮ੍ਰਿਤ ਵੇਲੇ ਤੋਂ ਆ ਰਹੀਆਂ ਹੋ। ਆਓ ਜਿੱਥੇ ਆਪ ਜੀਆਂ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ, ਕੁਝ ਸਮੇਂ ਵਾਸਤੇ ਗੁਰੂ ਪਿਤਾ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਾਂ। ਆਓ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਅਤੇ ਦੀਵਾਲੀ ਬਾਰੇ ਕੁਝ ਵਿਚਾਰਾਂ ਆਪਾਂ ਸਾਂਝੀਆਂ ਕਰ ਸਕੀਏ। ਕੋਈ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਆਪਣੇ ਪਵਿੱਤਰ ਇਤਿਹਾਸ ਦੀ ਆਪ ਹੀ ਰਹਿਮਤ ਕਰਕੇ ਵਿਚਾਰ ਕਰਵਾ ਲੈਣੀ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੀਵਾਲੀ ਏਸ਼ੀਆ ਦੇ ਇਲਾਕੇ ਦੇ ਬਹੁਤੇ ਹਿੱਸੇ ਦਾ ਇੱਕ ਬਹੁਤ ਮਹਾਨ ਇੱਕ ਰੁੱਤੀ ਤਿਉਹਾਰ ਹੈ। ਭਾਵੇਂ ਇਹ ਦੋਵੇਂ ਤਿਉਹਾਰ ਹੀ, ਵਿਸਾਖੀ ਵੀ ਦੀਵਾਲੀ ਵੀ, ਅੱਜ ਦੀਵਾਲੀ ਦਾ ਦਿਨ ਹੈ, ਇਸ ਕਰਕੇ ਇਸ ਪੱਖ ਨੂੰ ਲੈ ਕੇ ਦੋਵੇਂ ਰੁੱਤੀ ਤਿਉਹਾਰ, ਕਦੀ ਸਮਾਂ ਸੀ ਕਿਉਂਕਿ ਸ਼ੁਰੂਆਤ ਵਿੱਚ ਧਾਰਮਿਕ ਨਹੀਂ ਸੀ, ਸ਼ੁਰੂਆਤ ਵਿੱਚ ਜਦੋਂ ਸ਼ੁਰੂ ਹੋਈ ਉਦੋਂ ਇੱਕ ਸਮੇਂ ਦੀ ਲੋੜ ਸੀ। ਲੋੜ ਕਿਵੇਂ ਹੋਈ? ਇਹ ਕੁਦਰਤ ਦੀ ਦੇਣ, ਕੁਦਰਤ ਦੀ ਨਿਯਮਾਵਲੀ, ਜੇਠ ਹੜ੍ਹ ਦੀਆਂ ਧੁੱਪਾਂ ਗਰਮੀ ਅਤੇ ਹਨੇਰੀਆਂ, ਉਹਨਾਂ ਹਨੇਰੀਆਂ ਨਾਲ ਕੱਚੇ ਮਕਾਨਾਂ ਵਿੱਚ ਬਹੁਤ ਗਰਦਾ ਭਰ ਜਾਣਾ। ਕੇਵਲ ਗਰਦਾ ਹੀ ਨਹੀਂ, ਉੱਧਰੋਂ ਬਰਸਾਤ ਦੀ ਰੁੱਤ ਸ਼ੁਰੂ ਹੋ ਜਾਣੀ, ਬਰਸਾਤ ਨਾਲ ਉਹਦੇ ਅੰਦਰ ਸਿੱਲ, ਸਿੱਲ ਨਾਲ ਸਮੈਲ, ਆਖਰ ਇਹ ਸਮਾਂ ਬਰਸਾਤ ਦਾ ਲੰਘਣਾ, ਅੱਸੂ ਕੱਤੇ ਦੀ ਮਿੱਠੀ ਰੁੱਤ ਆਉਣੀ। ਗਰਮੀ ਲੰਘ ਚੁੱਕੀ ਹੈ, ਬਰਸਾਤ ਲੰਘ ਚੁੱਕੀ ਹੈ, ਹਨੇਰੀਆਂ ਦਾ ਸਮਾਂ ਬਹੁਤਾ ਬਤੀਤ ਹੋ ਚੁੱਕਾ ਹੈ, ਅਜੇ ਸਿਆਲ ਦੀ ਭਰਵੀਂ ਠੰਡ ਸ਼ੁਰੂ ਹੋਈ ਨਹੀਂ। ਉਸ ਵੇਲੇ ਲੋਕ ਆਪਣੇ ਜਿਹੜੇ ਬਿਸਤਰੇ, ਆਪਣੀਆਂ ਵਸਤੂਆਂ ਉਹਨਾਂ ਨੂੰ ਅੰਦਰੋਂ ਕੱਢਦੇ ਸਨ, ਮਕਾਨ ਉਹਨਾਂ ਸਮਿਆਂ 'ਚ ਕੱਚੇ ਸਨ, ਕੋਈ ਸੀਮਟ ਜਾਂ ਚੂਨਾ ਗੱਚ ਵੀ ਬਹੁਤ ਘੱਟ, ਕੱਚੇ ਮਕਾਨਾਂ 'ਚ, ਕਿਉਂਕਿ ਬਰਸਾਤੀ ਰੁੱਤ ਦੇ ਮਗਰੋਂ ਹਨੇਰੀਆਂ ਵਿੱਥਾਂ ਵਿੱਚ ਮੱਛਰ ਵੜਨਾ ਸ਼ੁਰੂ ਹੋ ਜਾਣਾ। ਲੋਕਾਂ ਨੇ ਉਹਨਾਂ ਕੰਧਾਂ ਨੂੰ ਲਿੰਬਣਾ, ਲਿੰਬ ਕੇ ਫਿਰ ਚੂਨੇ ਨਾਲ ਕਲੀ ਕਰਨੀ। ਕਲੀ ਵਿੱਚੋਂ ਅਕਸਰ ਸਮੈਲ ਆਉਂਦੀ ਸੀ। ਉਹ ਸਾਰਾ ਕੁਝ ਕਰਨ ਵਾਸਤੇ ਬਹੁਤੇ ਲੋਕ ਇੱਕ ਦਿਨ ਦੀ ਨਿਯਮਾਵਲੀ ਰੱਖ ਲਈ। ਉਹ ਦਿਨ ਜਿਸ ਦਿਨ ਚੰਦਰਮਾ ਨਹੀਂ ਸੀ ਚੜ੍ਹਦਾ, ਭਾਵ ਤਕਰੀਬਨ ਮੱਸਿਆ ਹੁੰਦੀ ਸੀ, ਉਸ ਦਿਨ ਸਾਰੇ ਲੋਕ ਆਪਣੇ ਘਰਾਂ ਨੂੰ ਸਵਾਰ ਕੇ ਦੀਵੇ ਬਾਲਦੇ ਸਨ ਘਿਓ ਦੇ ਤੇਲ ਦੇ, ਤਾਂ ਕਿ ਘਿਓ ਤੇਲ ਦੀ ਸੁੰਦਰ ਸਮੈਲ ਨਾਲ ਉਹ ਜਿਹੜੀ ਚੂਨੇ ਦੀ ਜਾਂ ਮਿੱਟੀ ਦੀ ਸਮੈਲ ਹੈ ਉਹ ਜਾਂਦੀ ਰਹਿਣੀ ਅਤੇ ਸਦਾ ਵਾਸਤੇ, ਹੋਰ 5-6 ਮਹੀਨਿਆਂ ਵਾਸਤੇ ਘਰ ਨੂੰ ਉਹਨਾਂ ਸੁੰਦਰਤਾ ਅਤੇ ਪਵਿੱਤਰਤਾ ਦੇਣੀ। ਸਮਾਂ ਤੁਰਦਾ ਗਿਆ, ਇਹ ਇਤਿਹਾਸ ਹਿੰਦੂ ਫਿਲਾਸਫੀ ਵਿੱਚ ਵੀ ਜੁੜਿਆ। ਦਸ਼ਰਥ ਰਾਜਾ ਉਹਦੇ ਪੁੱਤਰ ਦਾ 14 ਸਾਲ ਦਾ ਬਨਵਾਸ ਕੱਟਣਾ, ਇਹ ਉਸ ਫਿਲਾਸਫੀ ਵਿੱਚ ਵੀ ਜੁੜਿਆ। ਪਰ ਅਸੀਂ ਜਿਹੜੇ ਦਿਨ ਨੂੰ ਸਮਰਪਿਤ ਅੱਜ ਬੈਠੇ ਹਾਂ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਪਿਤਾ ਜੀ 1606 ਵਿੱਚ ਸਤਿਗੁਰਾਂ ਦੀ ਸ਼ਹੀਦੀ ਹੋਈ। ਗੁਰੂ ਪਿਤਾ ਜਾਣ ਤੋਂ ਪਹਿਲਾਂ, ਲਾਹੌਰ ਜਾਣ ਤੋਂ ਪਹਿਲਾਂ ਕਹਿ ਗਏ ਸਨ, ਬੇਟਾ ਸੰਗਤ ਵੀ ਇਕੱਠੀ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਵੀ ਵਿੱਚ ਸਨ, ਕਹਿ ਗਏ ਸਨ, ਬੇਟਾ ਮੈਂ ਯਤਨ ਕਰਾਂਗਾ ਮੌਕੇ ਦੀ ਸਰਕਾਰ ਦੇ ਉਹਦੇ ਭਰੀ ਕਚਹਿਰੀ ਦਰਬਾਰ 'ਚ ਪੁੱਜ ਕੇ ਯਤਨ ਕਰਾਂਗਾ ਕਿ ਤੁਹਾਡੀ ਤਲਵਾਰ ਨਾਲ, ਤੁਹਾਡੀ ਕਲਮ ਨਾਲ ਕਿੰਨੇ ਕੁ ਜ਼ੁਲਮ ਹੋ ਰਹੇ ਹਨ, ਮੈਂ ਸਮਝਾਉਣ ਦਾ ਯਤਨ ਕਰਾਂਗਾ। ਇਹ ਵੀ ਅਵੱਛ ਹੈ, ਮੈਨੂੰ ਲੱਗਦਾ ਸਾਡੀ ਸ਼ਹੀਦੀ ਹੋਵੇਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਮੈਂ ਯਤਨ ਕਰਾਂਗਾ ਸਮਝਾਉਣ ਦਾ, ਆਖਰ ਸਰੀਰ ਦਾ ਠੀਕਰਾ ਵੀ ਤੋੜਾਂਗਾ। ਜੇ ਫਿਰ ਵੀ ਇਹ ਨਾ ਸਮਝੇ ਤਾਂ ਮੁੜ ਕੇ ਯਤਨ ਕਰਨਾ, ਇਹੋ ਜਿਹੀ ਸ਼ਹੀਦੀ ਨਾ ਦੇਣੀ। ਬੇਟਾ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀ ਕਦੀ ਬਚਨ ਵੀ ਕੀਤਾ ਸੀ ਸਤਿਗੁਰਾਂ ਨੇ। ਜਦੋਂ ਕਦੀ ਸੁਲਹੀ ਚੜ੍ਹ ਕੇ ਆ ਜਾਂਦਾ ਸੀ, ਕਦੀ ਸੁਲੱਭੀ ਚੜ੍ਹ ਕੇ ਆ ਜਾਂਦਾ ਸੀ, ਸਤਿਗੁਰਾਂ ਨੂੰ ਇਹ ਸਲਾਹਾਂ ਵੀ ਤੁਸੀਂ ਗੁਰਸਿੱਖਾਂ ਨੇ ਉਦੋਂ ਦੇ ਮੌਕੇ ਦੇ ਉਹਨਾਂ ਦਿੱਤੀਆਂ ਵੀ, ਅਤੇ ਸਤਿਗੁਰਾਂ ਪਵਿੱਤਰ ਬਾਣੀ 'ਚ ਵੀ ਉਹ ਬਚਨ ਦਰਜ ਕੀਤੇ। ਕਹਿੰਦੇ ਹਨ, ਜਦੋਂ ਸੁਲਹੀ ਦਾ ਆਉਣਾ ਸੁਣਿਆ ਨਾ, ਉਸ ਵੇਲੇ ਸਿੱਖਾਂ ਕਿਹਾ, ਪ੍ਰਥਮੇ ਮਤਾ ਕਿਛ ਪੱਤਰੀ ਚਲਾਵੋ। ਸਤਿਗੁਰੂ, ਸਾਡਾ ਪਹਿਲੀ ਸਲਾਹ ਹੈ, ਕੋਈ ਚਿੱਠੀ ਪੱਤਰ ਕਰੋ ਦਿੱਲੀ ਦਰਬਾਰ ਨੂੰ, ਅਸੀਂ ਆਪਣਾ ਪੱਖ ਪੇਸ਼ ਕਰ ਸਕੀਏ। ਦੁਤੀਏ ਮਤਾ ਦੋਏ ਮਨੁੱਖ ਪਹੁੰਚਾਵੋ। ਸਤਿਗੁਰੂ, ਸਾਡੀ ਦੂਸਰੀ ਸਲਾਹ ਹੈ, ਜੇ ਚਿੱਠੀ ਪੱਤਰ ਨਹੀਂ ਭੇਜਣਾ ਕੋਈ, ਸਤਿਗੁਰੂ ਜੋ ਦੋ ਗੁਰੂ ਕੇ ਸਿੱਖ ਭੇਜੇ ਜਾਣ, ਗੁਰੂ ਘਰ ਦਾ ਪੱਖ ਸਪਸ਼ਟ ਕੀਤਾ ਜਾਏ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਸਤਿਗੁਰਾਂ ਨੂੰ ਗੁਰਸਿੱਖ ਕਹਿਣ ਲੱਗੇ, ਸਤਿਗੁਰੂ ਜੀ ਉਹ ਫਿਰ ਤੀਜੀ ਸਾਡੀ ਬੇਨਤੀ ਹੈ, ਸਾਨੂੰ ਨਹੀਂ ਇਹ ਦੋਵੇਂ ਵੀ ਨਹੀਂ ਕਰਨੇ, ਤੀਜੀ ਬੇਨਤੀ ਹੈ, ਫਿਰ ਸਾਨੂੰ ਕੋਈ ਯਤਨ ਕਰਨਾ ਚਾਹੀਦਾ ਇਹਨਾਂ ਦੇ ਮੁਕਾਬਲੇ ਵਾਸਤੇ। ਮੈਂ ਬੇਨਤੀ ਕਰਾਂ, ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਵੀ ਬੜੇ ਯੋਧੇ ਸੂਰਮੇ ਸਨ, ਭਾਈ ਸਹਿਗਲ ਜੀ ਵਰਗੇ, ਭਾਈ ਕਲਿਆਣ ਸੂਤ ਜੀ ਵਰਗੇ, ਉਹਨਾਂ ਦਾ ਕਦੀ ਜੀਵਨ ਪੜ੍ਹੋ। ਜਦੋਂ ਵਾਰ ਵਾਰ ਧਮਕੀਆਂ ਐਸੀਆਂ ਮਿਲਦੀਆਂ ਸਨ ਨਾ, ਸਤਿਗੁਰਾਂ ਕਿਹਾ ਨਹੀਂ, ਅਜੇ ਹੁਕਮ ਨਹੀਂ, ਰਜਾ ਐਸੀ ਨਹੀਂ। ਕਹਿਣ ਲੱਗੇ ਅਸੀਂ ਛੇਵੇਂ ਸਰੂਪ ਵਿੱਚ ਸ਼ਬਦ ਦੀ ਪ੍ਰੀਤੀ ਕਰਕੇ ਪੀਰ ਦੀ ਪੀਰੀ ਖਿੱਚ ਲਵਾਂਗੇ, ਅਤੇ ਸ਼ਸਤਰ ਦੀ ਪ੍ਰੀਤੀ ਕਰਕੇ, ਅਭਿਆਸ ਕਰਕੇ ਮੀਰ ਦੀ ਮੀਰੀ ਖਿੱਚ ਲਵਾਂਗੇ, ਅਸੀਂ ਸ਼ਸਤਰ ਤਾਰਾਂਗੇ ਛੇਵੇਂ ਸਰੂਪ 'ਚ। ਖੈਰ ਸਮਾਂ ਆਇਆ, ਗੁਰੂ ਪਿਤਾ ਜੀ ਦੀ ਸ਼ਹੀਦੀ ਹੋਈ। ਸ਼ਹੀਦੀ ਤੋਂ ਉਪਰੰਤ ਕੁਦਰਤਨ ਸੀ ਇਹ ਗੱਲ ਕਿ ਇੱਕ ਬਹੁਤ ਵੱਡੀ ਅਹਿਮ ਘਟਨਾ, ਕਈਆਂ ਇਤਿਹਾਸਕਾਰਾਂ ਨੇ ਇਹਨੂੰ ਸਿੱਖੀ ਵਿੱਚ ਇੱਕ ਟਰਨਿੰਗ ਪੁਆਇੰਟ ਕਿਹਾ ਹੈ, ਇੱਕ ਬਹੁਤ ਅਹਿਮ ਮੋੜ। ਜੇ ਸੱਚ ਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨਾ ਸੰਭਾਲਦੇ, ਸਿੱਖੀ ਪਤਾ ਨਹੀਂ ਕਿਹੜੇ ਰਸਾਤਲ 'ਚ ਡਿੱਗਦੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਵੇਖੋ 11 ਸਾਲ ਦੀ ਉਮਰ, ਤਾਂ ਹੀ ਤਾਂ ਗੁਰੂ ਹੋਣ ਵਾਸਤੇ ਉਮਰ ਦੀ ਗੱਲ ਨਹੀਂ, ਇਹ ਤਾਂ ਜੋਤ ਦਾ ਨਾਤਾ ਹੈ, ਇਹ ਤੁਰਦੀ ਹੁੰਦੀ ਹੈ। ਮੇਰੇ ਸਤਿਗੁਰੂ, ਪੂਰੇ ਸਤਿਗੁਰੂ, ਸਿੱਖੀ ਮਯੂਸੀ 'ਚ ਨਾ ਜਾਵੇ। ਸਤਿਗੁਰਾਂ ਕੁਝ ਅਹਿਮ ਐਲਾਨ ਕੀਤੇ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਉਪਰੰਤ ਕੁਝ ਅਹਿਮ ਐਲਾਨ ਅਤੇ ਅਹਿਮ ਕਰਮ, ਉਹ ਕਿਹੜੇ ਸਨ? ਸਭ ਤੋਂ ਪਹਿਲਾਂ ਸਤਿਗੁਰਾਂ ਕੀਤਾ ਕਿ ਜਿੱਥੇ ਗੁਰੂ ਘਰ ਵਿੱਚ ਹੋਰ ਭੇਟਾਵਾਂ ਲਿਆਉਂਦੇ ਹੋ, ਉੱਥੇ ਮੈਨੂੰ ਖੁਸ਼ ਕਰਨਾ, ਅਤੇ ਸਭ ਤੋਂ ਭੇਟਾ ਸੁੰਦਰ ਹੈ, ਮੈਨੂੰ ਜਵਾਨੀਆਂ ਭੇਟ ਕਰੋ, ਮੈਨੂੰ ਚੰਗੇ ਸ਼ਸਤਰ ਚੰਗੇ ਘੋੜੇ ਭੇਟ ਕਰੋ। ਮੌਕੇ ਦਾ ਵੈਸੇ ਸਰਕਾਰ ਦਾ ਐਲਾਨ ਸੀ, ਕੋਈ ਵੀ ਮੁਸਲਮਾਨ ਤੋਂ ਬਗੈਰ ਤਖਤ ਨਹੀਂ ਬਣਾ ਸਕਦਾ, ਮੁਸਲਮਾਨ ਜਗਤ ਤੋਂ ਬਗੈਰ ਕੋਈ ਤਖਤ ਨਹੀਂ ਬਣਾ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ ਆਪਣੇ ਸੀਸ 'ਤੇ। ਇਹ ਵੀ ਐਲਾਨ ਸੀ, ਕੋਈ ਬੰਦਾ ਆਪਣੇ ਸੀਸ 'ਤੇ ਦਸਤਾਰ ਨਹੀਂ ਸਜਾ ਸਕਦਾ, ਘੋੜ ਸਵਾਰੀ ਨਹੀਂ ਕਰ ਸਕਦਾ, ਸ਼ਸਤਰ ਨਹੀਂ ਸਜਾ ਸਕਦਾ, ਬੜੇ ਐਲਾਨ ਸਨ। ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਦੇ ਉਲਟ ਐਲਾਨ ਕਰ ਦਿੱਤੇ। ਕਹਿਣ ਲੱਗੇ ਮੇਰੇ ਸਿੱਖ ਇੱਕ ਇੱਕ ਨਹੀਂ ਬਲਕਿ ਦੋਹਰੀਆਂ ਦੋਹਰੀਆਂ ਦਸਤਾਰਾਂ ਸਜਾਉਣਗੇ। ਸੱਚ ਅੱਜ ਵੀ ਗੁਰੂ ਕੇ ਸਿੱਖ ਘੱਟ ਤੋਂ ਘੱਟ ਇੱਕ ਚੰਗੁੱਠਾ ਥੱਲੇ ਇੱਕ ਉੱਤੇ ਦਸਤਾਰ ਸਜਾਉਂਦੇ ਹਨ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ, ਮੇਰੇ ਸਿੱਖ ਕਹਿ ਰਹੀਆਂ ਹੀ ਨਹੀਂ ਬਲਕਿ ਦੋਹਰੀਆਂ ਦੋਹਰੀਆਂ। ਸਤਿਗੁਰਾਂ ਦੇ ਅਹਿਮ ਐਲਾਨ, ਪਹਿਲੀ ਕਿ ਜਵਾਨੀਆਂ ਭੇਟ ਕਰੋ, ਚੰਗੇ ਸ਼ਸਤਰ ਲਿਆਓ, ਚੰਗੇ ਘੋੜੇ ਲਿਆਓ। ਦੂਸਰਾ ਕਰਮ ਸਤਿਗੁਰਾਂ ਇੱਕ ਬਹੁਤ ਅਹਿਮ ਕੀਤਾ, ਵੈਸੇ ਹਰ ਮਨੁੱਖ ਹੀ ਕਰਦਾ ਹੈ, ਸਤਿਗੁਰਾਂ ਕੌਮੀ ਕੀਤਾ, ਅਸੀਂ ਕਈ ਵਾਰੀ ਆਪਣੇ ਘਰਾਂ ਵਾਸਤੇ ਵੀ ਕਰਨੇ ਹਾਂ। ਇਹ ਮਨੁੱਖ ਵਿੱਚ ਚੇਤਨਾ, ਕੁਦਰਤ ਨੇ ਮਨੁੱਖ ਨੂੰ ਸਭ ਤੋਂ ਵੱਧ ਚੇਤਨਾ ਦਿੱਤੀ ਹੈ ਕਿ ਉਹਨੇ ਆਪਣੀ ਸੁਰੱਖਿਆ ਵਾਸਤੇ ਕੀ ਕਰਨਾ ਹੈ, ਕਿਹੋ ਜਿਹੇ ਇਲਾਕੇ 'ਚ ਕਿਹੋ ਜਿਹੇ ਮਾਹੌਲ 'ਚ ਰਹਿ ਰਿਹਾ, ਉਹਨੇ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ। ਸਤਿਗੁਰੂ ਜੀ ਨੇ ਇਸ ਕੰਮ ਨੂੰ ਮੁੱਖ ਰੱਖਦਿਆਂ ਲੋਹਗੜ੍ਹ ਦਾ ਕਿਲਾ, ਅੰਮ੍ਰਿਤਸਰ ਸਾਹਿਬ ਜਾਓ, ਦਰਸ਼ਨ ਕਰੋ, ਜਿੱਥੇ ਹਰਿਮੰਦਰ ਸਾਹਿਬ, ਬਾਬਾ ਅਟਲ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ, ਉਹਨਾਂ ਮਹਾਨ ਗੁਰੂ ਕੇ ਮਹਿਲਾਂ ਦੇ ਦਰਸ਼ਨ ਕਰਦੇ ਹੋ, ਉੱਥੇ ਲੋਹਗੜ੍ਹ ਦਾ ਕਿਲਾ, ਜਿਹੜਾ ਸਿੱਖੀ ਦਾ ਸਭ ਤੋਂ ਪਹਿਲਾ ਕਿਲਾ ਹੈ, ਸਤਿਗੁਰਾਂ ਇਹ ਬਣਵਾਇਆ। ਦੂਸਰਾ ਨੰਬਰ ਲੋਹਗੜ੍ਹ ਦਾ ਕਿਲਾ, ਤੀਸਰੇ ਨੰਬਰ 'ਤੇ ਸਤਿਗੁਰਾਂ 1609 ਈਸਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ੁਰੂਆਤ। ਸ਼੍ਰੀ ਅਕਾਲ ਤਖਤ ਸਾਹਿਬ ਦਿੱਲੀ ਦੇ ਤਖਤ ਨਾਲੋਂ ਸਤਿਗੁਰਾਂ ਉੱਚਾ ਰੱਖ ਦਿੱਤਾ, ਕਹਿੰਦੇ ਦਿੱਲੀ ਦੇ ਤਖਤ ਨਾਲੋਂ ਵੀ ਅਕਾਲ ਦਾ ਤਖਤ ਉੱਚਾ ਹੋਵੇਗਾ। ਖੈਰ ਚੌਥਾ ਐਲਾਨ ਸੀ ਗੁਰੂ ਪਿਤਾ ਜੀ ਦਾ, ਕਹਿਣ ਲੱਗੇ ਅੱਜ ਤੋਂ ਲੈ ਕੇ ਜਿੱਥੇ ਪਿੱਛੇ ਗੁਰੂ ਘਰ ਵਿੱਚ ਨਿਤਨੇਮ ਹੁੰਦਾ ਹੈ, ਕੀਰਤਨ ਹੁੰਦਾ, ਕਥਾ ਹੁੰਦੀ ਹੈ, ਅੱਜ ਤੋਂ ਲੈ ਕੇ ਢਾਡੀ ਵਾਰਾਂ ਵੀ ਗਾਈਆਂ ਜਾਣਗੀਆਂ। ਗੁਰੂ ਘਰ ਵਿੱਚ ਢਾਡੀ ਸਿੰਘ ਵੀ ਆ ਕੇ ਗੁਰੂ ਘਰ ਦਾ ਜਸ ਕਰਨਗੇ, ਤਾਂ ਕਿ ਕੌਮ ਦਾ ਖੂਨ ਕਿਤੇ ਇੰਨਾ ਸਰਦ ਨਾ ਹੋ ਜਾਏ, ਇੰਨਾ ਠੰਡਾ ਨਾ ਹੋ ਜਾਏ, ਇਹਨਾਂ ਨੂੰ ਗੈਰਤੀ ਭੁੱਲ ਜਾਏ, ਇਹਨਾਂ ਨੂੰ ਆਪਣੀ ਅਣਖ ਭੁੱਲ ਜਾਏ। ਖੈਰ ਸਤਿਗੁਰਾਂ ਦੇ ਬੜੇ ਅਹਿਮ ਐਲਾਨ।
ਹੁਣ ਮੌਕੇ ਦੀ ਸਰਕਾਰ ਉਹ ਕਦੋਂ ਬਰਦਾਸ਼ਤ ਕਰੇਗੀ। ਇਹੋ ਜਿਹੀਆਂ ਗੱਲਾਂ ਨੂੰ ਪੈਰਲਲ ਸਰਕਾਰ ਹੈ, ਸੱਚ ਹੈ ਹੀ ਸਤਿਗੁਰੂ ਜੀ ਦੀ ਸਰਕਾਰ, ਇਹਦੇ 'ਚ ਸ਼ੱਕ ਹੀ ਕੋਈ ਨਹੀਂ। ਗੁਰੂ ਪਿਤਾ ਜੀ ਦੇ ਐਲਾਨ ਜਹਾਂਗੀਰ ਦਾ ਹਿਰਦਾ ਤੜਫ ਉੱਠਿਆ, ਕੇਵਲ ਤੜਫਿਆ ਹੀ ਨਹੀਂ, ਬਹਾਨੇ ਨਾਲ ਬੁਲਾ ਲਿਆ ਆਗਰੇ। ਇੱਥੇ ਹੀ ਗ੍ਰਿਫਤਾਰੀ ਇਵੈਂਟ, ਵੈਸੇ ਵੱਖਰੀਆਂ ਵੱਖਰੀਆਂ ਵਿਚਾਰਾਂ ਦਿੱਤੀਆਂ ਇਤਿਹਾਸਕਾਰ, ਆਪਾਂ ਮੈਸੇਜ ਕਨਸੈਪਟ ਸਮਝਣਾ ਹੈ। ਸਤਿਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਸਤਿਗੁਰੂ ਨੂੰ ਕੀ ਫਰਕ ਹੈ? ਕੋਈ ਫਰਕ ਨਹੀਂ। ਅਤੇ ਮੈਂ ਇੱਕ ਬੇਨਤੀ ਕਹਿ ਵੀ ਦੇਵਾਂ, ਕਿਹੜੀ ਆ ਦੁਨੀਆ ਦੀ ਤਾਕਤ ਮੇਰੇ ਗੁਰੂ ਨੂੰ ਕੈਦ ਵਿੱਚ ਰੱਖ ਲਏ। ਇਹ ਤਾਂ ਸੱਚ ਹੈ, ਗੁਰੂ ਸਾਨੂੰ ਹੀ ਕੁਝ ਸਿਖਾਉਣਾ ਚਾਹੁੰਦੇ ਹਨ, ਗੁਰੂ ਸਾਡੇ 'ਤੇ ਕੋਈ ਬਰਕਤਾਂ ਪਾਉਣੀਆਂ ਚਾਹੁੰਦੇ ਹਨ। ਸਿੱਖਾ, ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਵੀ ਹੋ ਸਕਦਾ, ਜੇ ਕਦੀ ਗੁਰੂ ਨਾਨਕ ਸਾਹਿਬ ਕੈਦ 'ਚ ਗਏ ਸਨ ਬਾਬਰ ਦੀ ਕੈਦ 'ਚ, ਅਤੇ ਇਕੱਲੇ ਨਹੀਂ ਆਏ, 1100 ਯਤੀਮ ਬੱਚਾ ਅਤੇ ਉਹ ਬੱਚੀਆਂ, ਉਹ ਮਾਤਾਵਾਂ ਜਿਹੜੀਆਂ ਨਜਾਇਜ਼ ਬਾਬਰ ਨੇ ਜ਼ੁਲਮ ਦਾ ਉਹਦੇ ਸ਼ਿਕਾਰ ਸਨ, ਉਹਨਾਂ ਸਭ ਦੀ ਰਿਹਾਈ ਕਰਵਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ, ਇੰਨੇ ਅਤੀ ਕਸ਼ਟ ਦੇ ਸਮੇਂ 'ਚ ਵੀ ਜੋ ਸਿੱਖੀ ਦੀ ਰੀਤ ਹੈ, ਮਰਿਆਦਾ ਹੈ, ਸਤਿਗੁਰਾਂ ਕਥਾ ਕੀਰਤਨ ਦਾ ਪ੍ਰਵਾਹ ਸਿੱਖ ਕਿਤੇ ਵੀ ਹੋਵੇ, ਸਤਿਗੁਰੂ ਇਹੋ ਹੀ ਤਾਂ ਸਿਖਾਉਣੇ ਚਾਹੁੰਦੇ ਹਨ। ਤੁਸੀਂ ਕਹੋਗੇ ਤਾਂ ਸਹੀ, ਆਪਣੇ ਜੀਵਨ ਦੀ ਗੱਲ ਕਿਉਂ ਵਿੱਚ ਹੈ? ਮੈਂ ਛੋਟੀ ਜਿਹੀ ਘਟਨਾ ਆਪਣੇ ਜੀਵਨ ਨਾਲ ਸੰਬੰਧਿਤ, ਮੈਨੂੰ ਗੁਸਤਾਖੀ ਮਾਫ਼ ਕਰ ਦੇਣੀ ਸਤਿਗੁਰੂ ਜੀ। ਕਦੀ ਸਕਿਉਰਟੀ ਜੇਲ੍ਹ ਅੰਮ੍ਰਿਤਸਰ ਸਾਹਿਬ, ਕਿਉਂਕਿ ਕੇਸ ਐਸੇ ਪਿਛਲੇ ਸਮੇਂ 'ਚ ਹਰ ਸਿੱਖ 'ਤੇ ਤਕਰੀਬਨ ਜਵਾਨ 'ਤੇ ਬਣੇ ਸਨ, ਜਾਣਾ ਪੈ ਗਿਆ। ਜਦੋਂ ਮੈਨੂੰ ਅੰਦਰੋਂ ਕੁਝ ਸਿੱਖਾਂ ਪਹਿਚਾਣ ਲਿਆ, ਕਹਿਣ ਲੱਗੇ ਗਿਆਨੀ ਜੀ ਕਥਾ ਸੰਗਰਾਂਦ ਦਾ ਦਿਨ। ਮੈਂ ਆਖਿਆ ਕੋਈ ਗੱਲ ਨਹੀਂ। ਜਦੋਂ ਕਥਾ ਕਾਲ ਕੋਠੜੀਆਂ 'ਚ ਵੀ ਸਿੰਘਾਂ ਨੇ ਸਪੀਕਰ 'ਤੇ ਸੁਣ ਲਈ ਨਾ, ਕਥਾ ਵਾਚਕ ਹੋਰ ਵੀ ਸਨ, ਪਰ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆ ਗਏ। ਕਹਿਣ ਲੱਗੇ ਤੁਹਾਡਾ ਨਾਂ ਕੀ ਆ ਦੱਸਿਆ? ਕਹਿਣ ਲੱਗੇ ਤੁਹਾਨੂੰ ਪਤਾ ਨਹੀਂ, ਸਰਕਾਰ ਦੀਆਂ ਕੁੱਲ ਏਜੰਸੀਆਂ ਇੱਥੇ ਬੈਠੀਆਂ ਹੋਈਆਂ ਹਨ ਜੇਲ੍ਹ ਵਿੱਚ, ਤੁਸੀਂ ਕਥਾ ਕਰ ਰਹੇ ਹੋ। ਮੈਂ ਕਿਹਾ ਫਿਰ ਕੀ ਹੋਵੇਗਾ? ਕਹਿਣ ਲੱਗੇ ਕੁਛ ਵੀ ਹੋ ਸਕਦਾ। ਅਤੇ ਮੈਂ ਕਿਹਾ ਜਦੋਂ ਜੇਲ੍ਹ ਆਏ ਹਾਂ ਤਾਂ ਗੁਰੂ ਦੇ ਪਿਆਰ 'ਚ ਅਤੇ ਸਿੱਖੀ ਦੀ ਗੈਰਤ ਵਾਸਤੇ ਆਏ ਹਾਂ। ਸ਼ਬਦ ਦੀ ਵਿਚਾਰ ਕੇਵਲ ਡਾਲਰਾਂ ਵਾਸਤੇ ਨਹੀਂ, ਸ਼ਬਦ ਦੀ ਵਿਚਾਰ ਸਿੱਖ 'ਤੇ ਕਿਹੋ ਜਿਹਾ ਵੀ ਸਮਾਂ ਬਣ ਜਾਏ, ਗੁਰੂ ਦਾ ਸੱਚ ਕਹਿਣਾ ਸਿੱਖ ਦਾ ਹੱਕ ਹੈ, ਅਤੇ ਜੇ ਗੁਰੂ ਕਿਰਪਾ ਕਰਨ ਕੁਹਾ ਲੈਂਦੇ ਹਨ। ਉਹ 2.5 ਮਹੀਨੇ ਸੱਚ ਹੈ ਕਥਾ ਹੋਈ, ਉਹ ਵੀ ਜੁੜਨੇ, ਅਤੇ ਇੱਥੋਂ ਤੱਕ ਉਹ ਸਾਰੇ ਜੇਲ੍ਹ ਮੁਲਾਜ਼ਮ ਵੀ। ਗੁਰੂ ਨੇ ਕਿਰਪਾ ਕੀਤੀ, ਜਦੋਂ ਸਤਿਗੁਰੂ ਗਵਾਲੀਅਰ ਦੇ ਕਿਲ੍ਹੇ 'ਚ ਗਏ ਨਾ, ਸਤਿਗੁਰਾਂ ਦਾ ਪਵਿੱਤਰ ਜੀਵਨ, ਗੁਰੂ ਕੇ ਸਿੱਖ ਭਾਵੇਂ ਚੋਣਵੇਂ ਹੀ ਸਨ, ਭਾਈ ਜੇਠਾ ਜੀ, ਪੁਰਾਣਾ ਜੀ ਵਰਗੇ, ਪਰ ਸਤਿਗੁਰਾਂ ਦੋਨੇ ਵੇਲੇ ਦੇ ਦੀਵਾਨ ਆਰੰਭ ਕਰ ਦਿੱਤੇ। ਜਦੋਂ ਆਰੰਭ ਹੋਏ, ਇਹ ਜਿਹੜੇ ਰਾਜੇ ਸਨ, ਜਿਹੜੇ ਉੱਥੇ ਕੁਝ ਮਰ ਗਏ ਕੁਝ ਬਚੇ ਹੋਏ ਸਨ, ਇਹਨਾਂ ਨੂੰ ਉੱਥੇ ਕੱਚਾ ਜ਼ਹਿਰ ਭੋਜਨ ਵਿੱਚ ਦਿੱਤਾ ਜਾਂਦਾ ਸੀ। ਕੱਚੇ ਜ਼ਹਿਰ ਨਾਲ ਅੱਡੀਆਂ ਰਗੜ ਰਗੜ ਕੇ ਮਰ ਰਹੇ ਸਨ, ਕਿਉਂਕਿ ਪਹਿਲੋਂ ਪੈਰਾਂ ਤੋਂ ਹੀ ਖਾਰਸ਼ ਸ਼ੁਰੂ ਹੋਣੀ, ਐਸਾ ਇਹਨਾਂ ਨਾਲ ਹੋ ਰਿਹਾ ਸੀ। ਉਹਨਾਂ ਨੂੰ ਵੀ ਪਤਾ ਸੀ, 52 ਕੁ ਜਿਹੜੇ ਰਹਿੰਦੇ ਸਨ, ਇੱਕ ਦਿਨ ਸਾਡੀ ਮੌਤ ਵੀ ਇਸ ਤਰ੍ਹਾਂ ਹੀ ਹੋਵੇਗੀ। ਸੋ ਬੇਨਤੀ ਹੈ ਵਿੱਚ, ਮੈਂ ਮਾਤਾਵਾਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਾਂ, ਗੁਰੂ ਕੇ ਸਿੱਖਾਂ ਵੱਲੋਂ ਸੰਗਤ ਵੱਲੋਂ ਬੇਨਤੀ ਹੈ, ਖਾਸ ਤੌਰ 'ਤੇ ਧਿਆਨ ਦੇਣ ਕੇ ਮਾਤਾਵਾਂ ਭੈਣਾਂ ਬੀਬੀਆਂ ਸੁਣਨ ਦੀ ਖੇਚਲ ਕਰਨ। ਥੱਲੇ ਗੁਰੂ ਕੇ ਲੰਗਰ ਵਿੱਚ ਸੇਵਾ ਦੀ ਲੋੜ ਹੈ, ਸੋ ਵੱਧ ਤੋਂ ਵੱਧ ਭੈਣਾਂ ਮਾਤਾਵਾਂ ਜਿਹੜੇ ਆ ਰਹੇ ਹੋ ਦਰਸ਼ਨ ਕਰਨ, ਇਹ ਵੀ ਜਿਹੜੇ ਸੁਣ ਰਹੇ ਹੋ, ਜਿਹੜੇ ਸੇਵਾ ਕਰ ਸਕਦੇ ਹੋ ਕਰੋ, ਜ਼ਰੂਰੀ ਹੈ, ਕਿਉਂਕਿ ਗੁਰੂ ਕਾ ਲੰਗਰ, ਇਹ ਤਾਂ ਧਰਤੀ ਦੇ ਕਿਸੇ ਕੋਨੇ 'ਚ ਵੀ ਗੁਰੂ ਕਾ ਸਿੱਖ ਬੈਠਾ ਹੋਵੇ, ਇਹ ਪ੍ਰਵਾਹ ਚੱਲਦਾ ਰਹਿਣਾ ਚਾਹੀਦਾ। ਬੇਅੰਤ ਗੁਰੂ ਦੀਆਂ ਸੰਗਤਾਂ ਆ ਰਹੀਆਂ ਹਨ, ਇਸ ਕਰਕੇ ਫਿਰ ਦੁਬਾਰਾ ਬੇਨਤੀ ਹੈ ਨਿਮਰਤਾ ਸਹਿਤ ਕਿ ਗੁਰੂ ਕੇ ਲੰਗਰ ਨੂੰ ਪਕਾਉਣ ਵਾਸਤੇ ਥੱਲੇ ਲੰਗਰ ਵਿੱਚ ਮਾਤਾਵਾਂ ਭੈਣਾਂ ਬੀਬੀਆਂ ਦੀ ਲੋੜ ਹੈ, ਉੱਠ ਕੇ ਯਤਨ ਕਰੋ, ਇਹ ਸੁਭਾਗ ਹੈ ਸਾਡਾ। ਖੈਰ, ਮੈਂ ਬੇਨਤੀ ਕਰ ਰਿਹਾ ਸਾਂ, 52 ਨੂੰ ਇਹ ਅਹਿਸਾਸ ਹੋ ਗਿਆ, ਇੱਕ ਦਿਨ ਸਾਡੀ ਮੌਤ ਵੀ ਇਸ ਤਰ੍ਹਾਂ ਹੋਵੇਗੀ। ਪਰ ਸੱਚਾ ਗੁਰੂ ਹਰਗੋਬਿੰਦ ਸਾਹਿਬ ਗਏ, ਕੁਝ ਹੌਂਸਲਾ ਬੱਝਿਆ। ਪੀਰਾਂ ਪੀਰ ਰਹਿਬਰਾਂ ਦੇ ਰਹਿਬਰ ਸਤਿਗੁਰੂ ਨਾਨਕ ਸਾਹਿਬ ਜੀ ਦੀ ਛੇਵੀਂ ਜੋਤ ਪਹੁੰਚ ਗਏ ਹਨ। ਹੁਣ ਸਾਨੂੰ ਸੁੱਖ ਹੋ ਸਕਦਾ ਸਤਿਗੁਰੂ ਦੇ ਚ ਚਰਨੀ ਪੈ ਜਾਈਏ। ਮੈਂ ਬੇਨਤੀ ਕਰਾਂ, ਜਿਹੜਾ ਭੀਮ ਚੰਦ ਬਹੁਤ ਵੈਰ ਕਰਦਾ ਰਿਹਾ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ, ਉਹਦਾ ਦਾਦਾ ਤਾਰਾ ਚੰਦ ਵੀ ਵਿੱਚੇ ਸੀ, ਉਹ ਵੀ ਵਿੱਚੇ ਸੀ ਉਹਨਾਂ ਦੇ ਜਿਨ੍ਹਾਂ ਨੂੰ ਕੱਢ ਕੇ ਲਿਆਂਦਾ ਸਤਿਗੁਰੂ ਸਾਹਿਬ ਜੀ ਨੇ, ਐਡੇ ਅਕਿਰਤ ਕਣ। ਖੈਰ ਇਹ ਲੜੀ ਵੱਖਰੀ ਆ। ਗੁਰੂ ਪਿਤਾ ਜੀ ਦਾ ਦੀਵਾਨ ਪਰ ਚੰਦੂ ਨੇ ਪਹੁੰਚ ਕੀਤੀ, ਜਿਵੇਂ ਵਜੀਦੇ ਨੇ ਦੱਖਣ ਤੱਕ ਪਹੁੰਚ ਕੀਤੀ ਸੀ ਗੁਰੂ ਪਾਤਸ਼ਾਹ ਦੇ ਪਿੱਛੇ। ਚੰਦੂ ਨੂੰ ਪਤਾ ਸੀ ਜਦ ਕਦੀ ਵੀ ਗੁਰੂ ਹਰਗੋਬਿੰਦ ਸਾਹਿਬ ਨਿਕਲ ਆਏ ਜਾਂ ਰਾਜੇ ਦੇ ਨੇੜੇ ਹੋ ਗਏ, ਮੇਰੀ ਸੁੱਖ ਨਹੀਂ। ਇਹਨੇ ਜੇਲ੍ਹ 'ਚ ਭੇਜਣ ਦਾ ਵੀ ਬਹੁਤਾ ਇਹਦਾ ਅਹਿਮ ਰੋਲ ਸੀ। ਜਿੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਜਹਾਂਗੀਰ ਦੋਸ਼ੀ ਹੈ ਨਾ, ਚੰਦੂ ਵੀ ਓਨਾ ਹੀ ਬਰਾਬਰ ਦਾ ਦੋਸ਼ੀ ਹੈ। ਬਸ ਉਹ ਹੀ ਨਹੀਂ, ਹੁਣ ਵੀ ਇਹਨੇ ਯਤਨ ਕੀਤਾ, ਇੱਕ ਜ਼ਹਿਰੀਲਾ ਪਹਿਲੋਂ ਸਭ ਤੋਂ ਚੋਲਾ, ਜਿਹਦੀਆਂ ਐਸੀਆਂ ਉਹਦੇ ਵਿੱਚ ਜ਼ਹਿਰੀਲੇ ਟੀਕੇ ਸਨ, ਇੰਨਾ ਜ਼ਹਿਰ ਸੀ ਬੰਦੇ ਦੇ ਸਰੀਰ ਨਾਲ ਟੱਚ ਹੋ ਜਾਏ ਸਹੀ, ਬਸ ਬੰਦੇ ਦੀ ਮੌਤ ਹੋ ਜਾਂਦੀ। ਇਹਨੇ 22 ਆਰਡਰ ਜਾ ਕੇ ਕਹਿਣ ਲੱਗਾ ਹਰਦਾਸ ਨੂੰ, ਕਿਉਂਕਿ ਉਹ ਦਰੋਗਾ ਸੀ, ਜੇਲ੍ਹ ਸੁਪਰਡੈਂਟ, ਉਹਨੂੰ ਕਹਿਣ ਲੱਗਾ ਮੈਨੂੰ ਜਹਾਂਗੀਰ ਨੇ ਭੇਜਿਆ ਹੈ, ਇਹ ਚੋਲਾ ਅਵੇ ਹੀ ਹੁਣੇ ਹੀ ਪਾਉਣਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਉਹਨਾਂ ਨੂੰ ਕਹਿਣਾ ਆਰਡਰ ਹੈ, ਇਹ ਪਾਉਣਾ ਹੀ ਪਏਗਾ। ਮੈਂ ਬੇਨਤੀ ਕਰਾਂ ਹਰਦਾਸ ਸੁਪਰਡੈਂਟ, ਉਹ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਬੜਾ ਪਿਆਰ ਵਾਲਾ ਕੂਕਰ ਸੀ, ਬੜੇ ਬੜੇ ਅਫਸਰ ਉਦੋਂ ਵੀ। ਖੈਰ ਕਹਿਣ ਲੱਗਾ ਤੁਹਾਡੇ ਵੱਲੋਂ ਆ ਗਿਆ, ਹੁਣ ਮੇਰਾ ਕੰਮ ਹੈ, ਜੇਲ੍ਹ 'ਚ ਮੇਰੀ ਹੁਣ ਡਿਊਟੀ ਹੈ, ਮੈਂ ਆਪੇ ਹੀ ਪਵਾ ਦੇਵਾਂਗਾ, ਕਦੋਂ ਪਾਉਣਾ ਇਹ ਮੇਰਾ। ਕਹਿਣ ਲੱਗਾ ਮੇਰੇ ਸਾਹਮਣੇ, ਕਹਿਣ ਲੱਗਾ ਇਹ ਕਦੀ ਨਹੀਂ ਹੋ ਸਕਦਾ, ਤੁਹਾਡੇ ਸਾਹਮਣੇ ਮੈਂ ਪਾਵਾਂ, ਨਹੀਂ ਹੋ ਸਕਦਾ, ਇਹ ਮੇਰੀ ਮਰਜ਼ੀ ਹੈ। ਕਹਿ ਦਿਓ ਬਿਨਾਂ ਸ਼ੱਕ ਜਹਾਂਗੀਰ ਨੂੰ, ਮੈਂ ਸੁਪਰਡੈਂਟਾਂ, ਜਦੋਂ ਮੇਰੀ ਮਰਜ਼ੀ ਹੋਏਗੀ ਪਵਾ ਦਿਆਂਗਾ। ਨਹੀਂ ਪਵਾਇਆ, ਸਤਿਗੁਰਾਂ ਨੂੰ ਦੱਸ ਦਿੱਤਾ ਉਸਨੇ, ਸਤਿਗੁਰੂ ਜੀ ਇਹੋ ਜਿਹੇ ਹੱਲੇ ਹੋ ਰਹੇ ਹਨ ਕਿ ਇਹ ਸਭ ਯਤਨ ਕਰਨਗੇ, ਅਤੇ ਨਾਲ ਇਹ ਵੀ ਦੱਸ ਦਿੱਤਾ ਇੱਥੇ ਕੱਚਾ ਜ਼ਹਿਰ ਭੋਜਨ 'ਚ ਦਿੱਤਾ ਜਾਂਦਾ। ਸਤਿਗੁਰੂ ਜੀ ਨੇ ਉਸ ਪਹਿਲੇ ਦਿਨ ਤੋਂ ਹੀ ਐਲਾਨ ਕਰ ਦਿੱਤਾ, ਕਹਿਣ ਲੱਗੇ ਬਿਲਕੁਲ ਭੋਜਨ ਨਹੀਂ ਛਕਾਂਗੇ ਇੱਥੋਂ ਦਾ। ਗੁਰੂ ਪਿਤਾ ਜੀ ਭੋਜਨ ਜਦੋਂ ਹੜਤਾਲ ਹੋ ਗਈ, ਆਖਰ ਇਸ ਹਰਦਾਸ ਨੇ ਹੀ ਮਨਾਇਆ ਸੀ ਜਹਾਂਗੀਰ ਨੂੰ, ਕਹਿਣ ਲੱਗਾ ਬਹੁਤ ਮਾੜਾ ਅਸਰ ਪੈ ਜਾਏਗਾ ਜੇ ਤੁਹਾਡੀ ਆਗਿਆ ਹੋਵੇ ਤਾਂ। ਸਤਿਗੁਰਾਂ ਦੇ ਭੋਜਨ ਦਾ ਬੰਦੋਬਸਤ ਗੁਰੂ ਕੇ ਸਿੱਖ ਉਹ ਆਪ ਚੁੱਕਣ ਨੂੰ ਤਿਆਰ ਹਨ, ਜਹਾਂਗੀਰ ਨੂੰ ਆਗਿਆ ਦੇਣੀ ਪਈ। ਖੈਰ ਕੁਝ ਸਿੱਖ ਕਮਾ ਕੇ ਦਿਹਾੜੀ ਕਰਕੇ ਵੀ, ਕੁਝ ਇਤਿਹਾਸ ਦਾ ਤਾਂ ਐਸਾ ਪੱਖ ਆਉਂਦਾ, ਉੱਥੋਂ ਦਾ ਹੀ ਇੱਕ ਗਰੀਬ ਸਿੱਖ ਜਿਹਦੇ ਘਰ ਸਤਿਗੁਰੂ ਰਿਹਾ ਹੋ ਕੇ ਵੀ ਗਏ ਸਨ, ਉਸ ਗੁਰੂ ਕੇ ਸਿੱਖ ਨੇ ਇੰਨੇ ਚਿਰ ਵਾਸਤੇ ਸੇਵਾ ਮੁਬਾਰਕ ਆਪਣੇ ਆਪ ਨੂੰ ਜਾਣ ਕੇ ਕਿ ਕਿਤੇ ਸੇਵਾ ਕਿਸੇ ਢੰਗ ਨਾਲ ਮਿਲ ਗਈ ਹੈ, ਸੇਵਾ ਹੁੰਦੀ ਰਹੀ। ਖੈਰ ਲੰਮਾ ਸਮਾਂ ਤਰੀਕਾਂ ਦਾ ਬੜਾ ਝਗੜਾ ਹੈ, ਕੋਈ ਕੁਛ ਲਿਖ ਰਿਹਾ ਕੋਈ ਕੁਛ, ਆਪਾਂ ਉਸ ਗੱਲ ਦੇ ਵਿੱਚ ਨਹੀਂ ਪੈਣਾ। 8-8, 10-10 ਸਾਲ ਦਾ ਫਰਕ ਆ ਰਿਹਾ ਲਿਖਾਰੀਆਂ ਦਾ, ਇਹ ਸਾਡੀ ਇੱਕ ਬਦਕਿਸਮਤੀ ਹੈ। ਜਿਹੜਾ ਲਿਖਾਰੀ ਇਤਿਹਾਸ ਲਿਖਣ ਲੱਗਦਾ ਨਾ, ਉਹ ਕੁਝ ਨਾ ਕੁਝ ਐਸਾ ਜ਼ਰੂਰ ਪਾਉਣਾ ਚਾਹੁੰਦਾ ਜਿਹੜਾ ਦੂਸਰੇ ਨਾਲੋਂ ਵੱਖਰਾ ਹੋਵੇ। ਵੱਖਰਾ ਕਰਦਿਆਂ ਕਰਦਿਆਂ ਹੀ ਅਸੀਂ ਗੁਰੂ ਕੇ ਇਤਿਹਾਸ ਨੂੰ ਬਹੁਤ ਹੱਦ ਤੱਕ ਖੰਡਨ ਕਰ ਜਾਂਦੇ ਹਾਂ। ਖੈਰ ਗੁਰੂ ਕਿਰਪਾ ਕਰਨ, ਸਮਾਂ ਆਵੇ, ਮੈਂ ਤਾਂ ਕਹਿੰਦਾ ਅਰਦਾਸ ਕਰਿਆ ਕਰੋ, ਇੱਕ ਤਾਂ ਇਤਿਹਾਸ ਦਾ ਪੱਖ ਸਾਡਾ ਸ਼ੁੱਧ, ਇਹ ਖਜ਼ਾਨਾ ਤਾਂ ਸਾਡੇ ਕੋਲ ਸ਼ੁੱਧ ਹੈ ਗੁਰੂ ਦੀ ਕਿਰਪਾ ਨਾਲ, ਗੁਰਬਾਣੀ ਦਾ ਖਜ਼ਾਨਾ, ਕਿਤੇ ਇਤਿਹਾਸ ਵੀ ਸ਼ੁੱਧ ਰੂਪ 'ਚ ਮਿਲੇ। ਅਤੇ ਤੀਸਰਾ ਇੱਕ ਤਰਲਾ ਲਿਆ ਕਰੋ ਸਤਿਗੁਰੂ ਜੀ, ਸਿੱਖ ਕੌਮ ਦੀ ਕਿਤੇ ਮਰਿਆਦਾ ਵੀ ਇੱਕ ਹੋ ਜਾਏ। ਸੱਚ ਹੈ ਜੇ ਕਿਤੇ ਇੱਕ ਮਰਿਆਦਾ ਹੋਵੇ ਨਾ ਤਾਂ ਸਾਰੇ ਮੰਨਣ। ਸਿੱਖੀ ਦਾ ਪ੍ਰਚਾਰ ਵੇਖੋ ਫਿਰ ਕਿਵੇਂ ਹੁੰਦਾ ਹੈ, ਵੇਖੋ ਸਿੱਖੀ ਦੀ ਗੱਲ ਵੱਧਦੀ ਕਿਵੇਂ ਹੈ, ਇੱਕ ਬੜੀ ਵੱਡੀ ਵਾਧਾ ਹੈ। ਖੈਰ ਗੁਰੂ ਕਿਰਪਾ ਕਰਨ, ਗੁਰੂ ਪਿਤਾ ਜੀ ਇੱਥੇ ਕੁਝ ਸਮਾਂ ਰਹੇ, ਇੱਧਰੋਂ ਗੁਰੂ ਅੰਦਰ ਹਨ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ, ਪਰ ਗੁਰੂ ਕੀਆਂ ਸੰਗਤਾਂ ਵਿਆਕਲ ਹੋ ਗਈਆਂ, ਪਤਾ ਨਹੀਂ ਕੀ ਭਾਣਾ ਵਾਪਰੇਗਾ। ਅੱਗੇ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ, ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇਲ੍ਹ 'ਚ ਲੈ ਗਏ। ਪਰ ਇਸ ਮੌਕੇ 'ਤੇ ਜਦੋਂ ਕੌਮਾਂ ਦਾ ਕੁਝ ਡਾਊਨਫਾਲ ਜਾਂਦਾ ਨਾ, ਜਦੋਂ ਮਨ ਪਿੱਛੇ ਨੂੰ ਜਾਂਦਾ, ਉਸ ਵੇਲੇ ਸੱਚ ਹੈ ਕਮਾਈ ਵਾਲੇ ਗੁਰਸਿੱਖਾਂ ਦੀ ਲੋੜ ਹੁੰਦੀ ਹੈ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੋਣ, ਇਹ ਆਮ ਸਿੱਖ ਨਹੀਂ ਫਿਰ ਕਰ ਸਕਦੇ, ਇਹੋ ਜਿਹੇ ਸਮਿਆਂ 'ਤੇ ਆਮ ਸਿੱਖ ਨਹੀਂ ਗੁਆਈ ਕਰ ਸਕਦਾ ਕਮਾਈ ਵਾਲੇ, ਅਤੇ ਸੱਚ ਹੈ ਕਮਾਈ ਵਾਲੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਵੱਧ ਹੋਰ ਹੋਣ ਵੀ ਕੌਣ ਸਕਦਾ। ਮੈਂ ਬੇਨਤੀ ਕਰਾਂ, ਬਾਬਾ ਬੁੱਢਾ ਜੀ ਧਿਆਨ ਦੇ ਸਾਗਰ ਸਨ ਅਤੇ ਭਾਈ ਗੁਰਦਾਸ ਜੀ ਗਿਆਨ ਦੇ ਸਾਗਰ ਸਨ। ਲੋੜ ਦੋਨਾਂ ਦੀ ਹੈ। ਅੱਜ ਫਿਰ ਸਾਡੀ ਕੌਮ 'ਚ ਇੱਕ ਦੁਬਿਧਾ ਵਾਧਾ ਬਣ ਰਹੀ ਹੈ। ਜਿਹੜਾ ਧਿਆਨ ਲਾ ਰਿਹਾ ਨਾ, ਮੈਂ ਆਪ ਕਈਆਂ ਕੋਲੋਂ ਗੱਲ ਸੁਣੀ ਹੈ, ਜਿਹੜਾ ਧਿਆਨ ਲਾ ਰਿਹਾ ਉਹ ਕਹਿੰਦਾ ਕਥਾ ਦਾ ਕੀ ਮਤਲਬ। ਜਿਹੜਾ ਧਿਆਨ ਲਾ ਰਿਹਾ ਨਾ, ਲੋੜ ਹੈ ਧਿਆਨ ਲਾਉਣ ਦੀ, ਵਾਹਿਗੁਰੂ ਵਾਹਿਗੁਰੂ। ਮੈਂ ਤਾਂ ਕਹਿੰਦਾ ਗੁਰੂ ਕੇ ਸਿੱਖੋ ਕਿਤੇ ਅੱਧਾ ਅੱਧਾ ਘੰਟਾ ਹੀ ਸ਼ੁਰੂ ਕਰਦਾ। ਵੇਖੋ ਅੰਦਰ ਦਾ ਟਕਾ, ਸਾਡਾ ਗਿਆਨ ਨਹੀਂ ਤਾਂ ਕਿਸੇ ਕੰਮ ਨਹੀਂ ਆਵੇਗਾ। ਜੇ ਅਸੀਂ ਧਿਆਨ 'ਚ ਨਾ ਜੁੜੇ, ਗਿਆਨ ਦਾ ਵੀ ਮੁੱਲ ਕੋਈ ਨਹੀਂ। ਪਰ ਮੈਂ ਉਹਨਾਂ ਧਿਆਨ ਵਾਲਿਆਂ ਨੂੰ ਵੀ ਬੇਨਤੀ ਕਰਾਂ, ਗੁਰਮੁਖੋ ਕਦੀ ਨਾ ਇਹ ਆਖੋ ਕਿ ਕਥਾ ਦਾ ਕੀ ਮਤਲਬ ਹੈ, ਕਦੀ ਨਾ ਇਹ ਆਖੋ ਕਿ ਕਥਾ ਦਾ ਕੀ ਭਾਵ ਹੈ। ਮੈਂ ਵੇਖਿਆ ਕਈਆਂ ਭੈਣਾਂ ਭਰਾਵਾਂ ਜਿਨ੍ਹਾਂ, ਮੈਂ ਉਹਨਾਂ ਦਾ ਸਤਿਕਾਰ ਤਾਂ ਬਹੁਤ ਕਰਦਾ, ਮਨੋ ਕਰਦਾ, ਮੈਂ ਇਸ ਗੱਲ ਤੋਂ ਵੀ ਉਹਨਾਂ ਨਾਲ ਨਫ਼ਰਤ ਨਾਲ ਨਹੀਂ ਭਰਦਾ। ਪਰ ਸੱਚ ਹੈ, ਇਹ ਕਦੀ ਨਾ ਉਹ ਕਹੋ ਕਿ ਪ੍ਰਾਇਮਰੀ ਕਰਮ ਹੈ, ਨਹੀਂ, ਇਹ ਵੀ ਮੇਰੇ ਗੁਰੂ ਨੇ ਜ਼ਰੂਰੀ ਕੀਤਾ। ਜੇ ਸਤਿਗੁਰਾਂ ਨੇ ਕਥਾ ਜ਼ਰੂਰੀ ਕੀਤੀ ਹੈ, ਕੀਰਤਨ, ਤਾਂ ਮੈਂ ਅੱਗੇ ਤੁਹਾਨੂੰ ਬੇਨਤੀ ਕੀਤੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਵੀ ਸ਼ਾਮਿਲ ਕੀਤੇ, ਇਹ ਜ਼ਰੂਰੀ ਹਨ ਸਿੱਖ ਕੌਮ ਵਾਸਤੇ। ਕਵੀਸ਼ਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਮੂਲੀਅਤ ਕਰ ਦਿੱਤੀ, ਇਹ ਵੀ ਜ਼ਰੂਰੀ ਹਨ। ਖੈਰ, ਮੇਰਾ ਇਹ ਵਿਸ਼ਾ ਇੱਧਰ ਦਾ ਨਹੀਂ, ਮੈਂ ਆਪ ਜੀ ਨਾਲ ਉੱਧਰ ਸਾਂਝ ਪਾ ਸਕਾਂ। ਬਾਬਾ ਬੁੱਢਾ ਜੀ ਧਿਆਨ ਦੇ ਸਾਗਰ, ਭਾਈ ਗੁਰਦਾਸ ਜੀ ਗਿਆਨ ਦੇ ਸਾਗਰ, ਦੋਨਾਂ ਦਾ ਸੁਮੇਲ। ਨਗਰੋ ਨਗਰੀ ਸ਼ਬਦ ਚੌਂਕੀ, ਉਹਨੂੰ ਭਾਵੇਂ ਰੋਸ ਮਾਰਚ ਕਹਿ ਲਓ, ਉਹਨੂੰ ਪ੍ਰਭਾਤ ਫੇਰੀ ਕਹਿ ਲਓ, ਉਹਨੂੰ ਕੋਈ ਨਾਂ ਦੇ ਲਓ, ਕੋਈ ਫਰਕ ਨਹੀਂ। ਵੈਸੇ ਆਪਾਂ ਪੜ੍ਹਦੇ ਹਾਂ, ਆਪਾਂ ਰੋਜ਼ ਅਰਦਾਸ ਕਰਦੇ ਹਾਂ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਆਪਾਂ ਰੋਜ਼ ਪੜ੍ਹਦੇ ਹਾਂ। ਖੈਰ, ਉਹ ਚੌਂਕੀਆਂ ਦੇ ਰੂਪ ਵਿੱਚ, ਨਗਰੋ ਨਗਰੀ ਪ੍ਰਭਾਤ ਫੇਰੀਆਂ ਦਾ ਰੂਪ। ਖੈਰ, ਮਤਲਬ ਤਾਂ ਇਹ ਹੀ ਹੁੰਦਾ, ਪ੍ਰਭਾਤ ਫੇਰੀ ਅਸੀਂ ਦੂਜੇ ਨੂੰ ਜਗਾ ਸਕੀਏ। ਪਰ ਅੱਜ ਉਹ ਆਸ਼ਾ ਸਾਡੇ ਵਿੱਚੋਂ ਅਸੀਂ ਕੱਢ ਤੇ ਬਹੁਤ ਰਹੇ ਹਾਂ। ਪੰਜਾਬ ਦੀ ਕਦੀ ਧਰਤੀ ਵੇਖੋ, ਬਹੁਤ ਪ੍ਰਭਾਤ ਫੇਰੀਆਂ, ਪਰ ਮਿਸ਼ਨ ਪਤਾ ਨਹੀਂ ਖਾਣ ਪੀਣ ਤੱਕ ਹੀ ਸੀਮਿਤ ਹੈ। ਉਹਦੇ ਤੋਂ ਅੱਗੇ ਕਿਤੇ ਗੁਰੂ ਕਿਰਪਾ ਕਰੇ, ਪ੍ਰਭਾਤ ਫੇਰੀ ਕੀ ਹੈ, ਮੈਂ ਆਪ ਜਾਗਾਂ ਅਤੇ ਦੂਸਰੇ ਨੂੰ ਜਗਾਵਾਂ, ਕੀ ਨੀਂਦ ਵਿੱਚੋਂ ਨਹੀਂ। ਜੇ ਮੇਰਾ ਨਿਤਨੇਮ ਟੁੱਟ ਗਿਆ, ਮੈਂ ਤਰਲਾ ਲਵਾਂ ਸਤਿਗੁਰੂ ਜੀ, ਮੈਨੂੰ ਨਿਤਨੇਮ ਦੀ ਝੋਲੀ, ਮੇਰੇ ਦਾਤ ਪਾਓ ਮੇਰੀ ਝੋਲੀ 'ਚ। ਫਿਰ ਨਿਤਨੇਮ ਵਾਸਤੇ ਕਿਸੇ ਦੂਸਰੇ ਨੂੰ ਜਗਾ ਦੇਣਾ, ਗੁਰੂ ਕੇ ਸਿੱਖਾ ਕੀ ਧੰਦਾ ਹੀ ਕਰਮ ਹੈ ਸਾਰੀ ਦੁਨੀਆ 'ਤੇ, ਨਹੀਂ, ਨਾਲ ਦੀ ਨਾਲ ਅਸੀਂ ਨਿਤਨੇਮ ਨਾਲ ਜੁੜ ਸਕੀਏ, ਕਿਸੇ ਨੂੰ ਵਾਹਿਗੁਰੂ ਨਾਮ ਦੇ ਅਭਿਆਸ ਵਿੱਚ ਜੋੜ ਦੇਣਾ, ਅਸਲ ਵਿੱਚ ਇਹ ਹੈ ਸੁੱਤਿਆਂ ਨੂੰ ਜਗਾਉਣਾ। ਗੁਰੂ ਕਿਰਪਾ ਕਰਨ ਕਿਤੇ ਆਸ਼ਾ ਪੂਰਾ ਹੋਵੇ। ਭਾਈ ਗੁਰਦਾਸ ਬਾਬਾ ਬੁੱਢਾ ਜੀ, ਨਗਰੋ ਨਗਰੀ, ਸੱਚ ਹੈ ਗਵਾਲੀਅਰ ਤੱਕ ਜਾਂਦਿਆਂ ਜਾਂਦਿਆਂ ਇੱਕ ਐਡਾ ਵੱਡਾ ਕਾਫਲਾ ਬਣ ਗਿਆ, ਸਰਕਾਰੀ ਰਿਪੋਰਟਾਂ ਜਦੋਂ ਗਈਆਂ ਨਾ ਜਹਾਂਗੀਰ ਕੋਲ, ਹਿੱਲ ਗਿਆ, ਕਹਿਣ ਲੱਗਾ ਹੱਦ ਹੋ ਗਈ, ਮੈਂ ਤਾਂ ਦਬਾਉਣਾ ਚਾਹੁੰਦਾ ਸਾਂ, ਮੈਂ ਤਾਂ ਚਾਹੁੰਦਾ ਸਾਂ ਇਹ ਤਾਕਤ ਗਾੜੀ ਨਿਉਂ ਜਾਣਗੇ, ਪਰ ਹੱਦ ਹੋ ਗਈ, ਇਹ ਤਾਂ ਸਗੋਂ ਦੂਣੀ ਤਾਕਤ ਨਾਲ ਗੁਰੂ ਕੇ ਸਿੱਖ ਉੱਭਰ ਰਹੇ ਹਨ। ਗੁਰੂ ਕੇ ਪਹਿਲਾ ਜਥਾ ਲੈ ਕੇ ਬਾਬਾ ਬੁੱਢਾ ਜੀ ਗਏ ਸਨ, ਪਰਿਕਰਮਾ ਕੀਤੀਆਂ ਕੁਝ ਸਿੱਖਾਂ ਸ਼ਰਧਾ ਨਾਲ, ਪਿਆਰ ਨਾਲ, ਉਸ ਕਿਲੇ ਦੀਆਂ ਕੰਧਾਂ ਨੂੰ, ਉਸ ਪੱਥਰ ਨੂੰ ਵੀ ਆਪਣੇ ਮਸਤਕ ਲਾਇਆ। ਉਹ ਬੜਾ ਸੁੰਦਰ ਹੈ, ਇੱਕ ਵਿਦਵਾਨ ਕਹਿੰਦਾ ਹੈ, ਕਹਿੰਦਾ ਬਾਬਾ ਬੁੱਢਾ ਜੀ ਜਦੋਂ ਗਏ ਨਾ, ਉਹਨਾਂ ਵੀ ਦਰਵਾਜ਼ੇ ਅੱਗੇ ਨਿਉਂ ਕੇ ਆਪਣਾ ਮਸਤਕ 'ਤੇ ਹੱਥ ਲਾਏ ਜਦੋਂ ਥੱਲੇ, ਇੱਕ ਪੁੱਛਣ ਵਾਲੇ ਨੇ ਪੁੱਛ ਲਿਆ, ਜਿਹੜੇ ਕਿਤੇ ਗਏ ਹੋਵੋ ਨਾ ਗੁਰੂ ਕੇ ਸਿੱਖੋ, ਜਿਹੜੇ ਗਏ ਹੋਣਗੇ, ਸੀਨਰੀ ਅੱਖਾਂ ਗੜੀ ਆ ਜਾਏਗੀ। ਗਵਾਲੀਅਰ ਕਿਲੇ ਦੇ ਦੋ ਦਰਵਾਜ਼ੇ ਹਨ, ਜਿਹੜੀ ਸੜਕ ਆਪਾਂ ਚੜ੍ਹ ਕੇ ਉੱਤੇ ਜਾਂਦੇ ਹਾਂ ਨਾ, ਦੋ ਦਰਵਾਜ਼ੇ, ਇੱਕ ਥੱਲੇ ਇੱਕ ਉੱਤੇ ਹੈ। ਹੇਠਲੇ ਦਰਵਾਜ਼ੇ ਤੋਂ ਅੱਗੇ ਤਾਂ ਜਾਣ ਨਹੀਂ ਸਨ ਦਿੰਦੇ, ਉੱਥੇ ਹੀ ਬਾਬਾ ਜੀ ਜਦੋਂ ਨਤਮਸਤਕ ਹੋਏ ਨਾ ਥੱਲੇ ਹੱਥ ਮਸਤਕ ਲਾ ਕੇ, ਕਹਿਣ ਵਾਲੇ ਨੇ ਕਹਿ ਦਿੱਤਾ, ਤਰਕ ਕਰ ਦਿੱਤੀ, ਕਹਿਣ ਲੱਗਾ ਬਾਬਾ ਜੀ ਹੱਦ ਹੋ ਗਈ, ਮੈਂ ਤਾਂ ਸਿੱਖ ਬਾਰੇ ਸੁਣਿਆ ਇਹ ਆਪਣੇ ਗੁਰੂ ਤੋਂ ਬਗੈਰ ਕਿਸੇ ਨੂੰ ਮੰਨਦਾ ਹੀ ਨਹੀਂ, ਆਪਣੇ ਗੁਰੂ 'ਤੇ ਭਰੋਸਾ ਕਰਦਾ, ਤੁਸੀਂ ਇੱਥੇ ਪੱਥਰ ਨੂੰ ਮੱਥਾ ਟੇਕ ਰਹੇ ਹੋ। ਬਾਬਾ ਜੀ ਕਹਿਣ ਲੱਗੇ, ਮੈਂ ਪੱਥਰ ਨੂੰ ਨਹੀਂ ਟੇਕ ਰਿਹਾ, ਪੱਥਰ ਤੋਂ ਲੰਘ ਕੇ ਗਏ ਆਪਣੇ ਸਤਿਗੁਰੂ ਨੂੰ ਹਿਰਦੇ 'ਚ ਵਸਾ ਕੇ ਟੇਕ ਰਿਹਾ, ਅੱਗੇ ਮੇਰੀ ਪੇਛ ਨਹੀਂ ਜਾ ਰਹੀ। ਬਸ ਸੱਚ ਹੈ, ਮੈਂ ਇੱਕ ਬੇਨਤੀ ਕਰਾਂ, ਕਿਸੇ ਦਾ ਹਿਰਦਾ ਨਾ ਤੋੜਿਓ ਕਦੀ ਵੀ। ਜਦੋਂ ਕੋਈ ਉੱਥੋਂ ਬਾਹਰੋਂ ਆਉਂਦਾ ਨਾ, ਬਿਨਾਂ ਛੱਕ ਉਹ ਪੌੜੀਆਂ 'ਤੇ ਮੇਰਾ ਬਜ਼ੁਰਗ ਹੱਥ ਲਾ ਰਿਹਾ, ਬਿਨਾਂ ਛੱਕ ਉਹ ਮਾਂ ਪੌੜੀਆਂ 'ਤੇ ਹੱਥ ਲਾ ਰਹੀ ਹੈ। ਅਸੀਂ ਕਿਸੇ ਨੂੰ ਨਾ ਛੇਕੋ ਛੇਕੀ ਕਰਨ ਲੱਗਿਆਂ ਇੱਕ ਮਿੰਟ ਨਹੀਂ ਲਾਉਂਦੇ, ਉਹ ਅਸਲ ਵਿੱਚ ਪੌੜੀਆਂ ਨੂੰ ਮੱਥਾ ਨਹੀਂ ਟੇਕ ਰਹੇ ਹੁੰਦੇ, ਉਹ ਅੰਦਰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਵਸੇ ਹੁੰਦੇ ਹਨ, ਅੰਦਰ ਸਤਿਗੁਰੂ ਦਾ ਪਿਆਰ ਵਸਿਆ ਹੁੰਦਾ। ਬਸ ਉਹਦੀ ਅਗਲੀ ਤਰਕ, ਕਹਿਣ ਲੱਗਾ ਕਿਹੜਾ ਸਤਿਗੁਰੂ, ਜਿਹੜੇ ਅੰਦਰ ਜੇਲ੍ਹ ਦੇ, ਜੇਲ੍ਹ 'ਚ ਵੀ ਗੁਰੂ ਵੀ ਕਦੀ ਜੇਲ੍ਹ 'ਚ ਹੁੰਦਾ, ਕਹਿਣ ਲੱਗਾ ਉਹਨਾਂ ਨੂੰ ਮੱਥਾ ਟੇਕ ਰਹੇ ਹੋ। ਬਾਬਾ ਜੀ ਕਹਿਣ ਲੱਗੇ ਉਹ ਪਿਆਰਿਆ, ਤੂੰ ਮੇਰੇ ਗੁਰੂ ਨੂੰ ਅੰਦਰ ਜਾਂਦਿਆਂ ਵੇਖਿਆ, ਕਦੀ ਮੇਰੇ ਸਤਿਗੁਰੂ ਨੂੰ ਬਾਹਰ ਆਉਂਦਿਆਂ ਤੂੰ ਵੇਖੀ? ਜਿਸ ਦਿਨ ਬਾਹਰ ਆਉਣਗੇ, ਇਕੱਲੇ ਨਹੀਂ ਪਤਾ ਨਹੀਂ ਕਿੰਨਿਆਂ ਦੀ ਬੰਦ ਖਲਾਸੀ ਕਰਨਗੇ, ਇਹ ਤਾਂ ਮੇਰੇ ਸਤਿਗੁਰੂ ਦਾ ਕੌਤਕ ਹੈ। ਖੈਰ, ਸੋ ਰਾਜੇ ਸ਼ਰਨ ਪਏ, ਇਹ ਦੋ ਕਾਰਨ ਬਣੇ। ਇੱਕ ਤਾਂ ਬਣਿਆ ਸਿੱਖ ਸੰਗਤ, ਉਹ ਇਕੱਲਾ ਹੀ ਦਿਨ ਨਹੀਂ, ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਜਿੱਥੇ ਜਿੱਥੇ ਸਿੱਖੀ ਸੀ, ਸਾਰੇ ਲੋਕ ਗਵਾਲੀਅਰ ਦੇ ਕਿਲੇ ਦੀਆਂ ਆ ਕੇ ਪਰਿਕਰਮਾ ਕਰਨ ਲੱਗੇ, ਆ ਕੇ ਸਾਰੇ ਨਤਮਸਤਕ ਹੋਣ ਲੱਗੇ, ਰੋਜ਼ ਦਾ ਕਰਮ ਹੋ ਗਿਆ। ਇੱਕ ਤਾਂ ਇਹਦਾ ਪ੍ਰਭਾਵ, ਉੱਧਰ ਜਹਾਂਗੀਰ ਜਦੋਂ ਬੰਦਾ ਪਾਪ ਕਰਦਾ ਨਾ, ਉਹਦੀ ਆਤਮਾ ਫਿਰ ਡਰਦੀ ਹੈ। ਸਭ ਤੋਂ ਵੱਡਾ ਭੈ ਹੈ ਆਪ ਸਾਡੇ ਜਦੋਂ ਕਰਮ ਨਹੀਂ ਚੰਗੇ ਹੁੰਦੇ। ਜਿਹੜੇ ਬੰਦੇ ਦੇ ਕਰਮ ਚੰਗੇ ਹੋਣਗੇ ਉਹਨੂੰ ਭੈ ਨਹੀਂ ਲੱਗਦਾ, ਉਹਨੂੰ ਸਿਰਫ ਗੁਰੂ ਦਾ ਭੈ ਹੁੰਦਾ, ਮਾਲਕ ਦਾ ਭੈ। ਮਾਲਕ ਦੇ ਭੈ 'ਚ ਆ ਜਾਈਏ, ਦੁਨੀਆਂ ਦੇ ਭੈ ਮੁੱਕ ਜਾਂਦੇ ਹਨ। ਜਿੰਨਾ ਚਿਰ ਮਾਲਕ ਦੇ ਭੈ 'ਚ ਨਹੀਂ ਆਵਾਂਗੇ, ਵਹਿਮਾਂ ਭਰਮਾਂ 'ਚ ਮਰਦੇ ਰਹਾਂਗੇ ਸਾਰੀ ਉਮਰ। ਖੈਰ, ਇਹਨੇ ਪਾਪ ਕੀਤੇ ਸਨ, ਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ, ਸਤਿਗੁਰਾਂ ਨੂੰ ਜੇਲ੍ਹ 'ਚ ਪਾਉਣਾ, ਹੋਰ ਬੜੇ ਗੁਨਾਹ ਕੀਤੇ ਸਨ। ਹੁਣ ਇਹ ਰਾਤ ਬੜਾਉਂਦਾ ਹੈ, ਰਾਤ ਰੌਲਾ ਪਾਉਂਦਾ ਜਹਾਂਗੀਰ, ਉੱਠ ਕੇ ਕਈ ਵਾਰੀ ਭੱਜ ਪੈਂਦਾ। ਉਹ ਨੂਰ ਜਾ ਕਹਿੰਦੀ ਹੈ, ਕੀ ਹੋ ਗਿਆ, ਤੁਹਾਨੂੰ ਕੀ ਹੋ ਗਿਆ? ਕਹਿਣ ਲੱਗੇ ਸ਼ੇਰ, ਕਹਿੰਦਾ ਸ਼ੇਰ ਆ ਗਿਆ, ਸ਼ੇਰ ਆ ਗਿਆ। ਕਹਿਣ ਲੱਗੀ ਕਿੱਥੇ ਜੇ? ਕਹਿਣ ਲੱਗੇ ਆਓ ਵੇਖੋ। ਕਹਿਣ ਲੱਗੀ ਮੈਨੂੰ ਕੁਝ ਦਿਸਦਾ ਨਹੀਂ। ਕਹਿਣ ਲੱਗੇ ਨੇੜੇ ਆਉਂਦਾ ਤੇ ਸ਼ੇਰ ਆ, ਤੇ ਪਰਾਂ ਜਾਂਦਾ ਤੇ ਭਾਈ ਜੇਠਾ ਜੀ ਬਣ ਜਾਂਦੇ ਹਨ। ਬਸ ਕਿਉਂਕਿ ਆਪਣੇ ਪਾਪ ਡਰਾ ਰਹੇ ਸਨ। ਇੱਧਰੋਂ ਭਾਈ ਜੇਠਾ ਜੀ ਕਮਾਈ ਵਾਲੇ ਸਨ ਗੁਰਮੁਖ ਜਨ, ਬਾਬਾ ਬੁੱਢਾ ਜੀ ਦੀ ਇਜਾਜ਼ਤ, ਅਜੇ ਕਿ ਗੁਰੂ ਦੀ ਇਜਾਜ਼ਤ ਨਹੀਂ, ਬਾਬਾ ਬੁੱਢਾ ਜੀ ਨੇ ਇਸ਼ਾਰਾ ਕਰ ਦਿੱਤਾ ਸੀ, ਕੋਈ ਨਹੀਂ, ਲੋੜ ਹੈ ਇਹ ਵੀ ਕੰਮ ਕਰ ਦਿਓ, ਲੋੜ ਹੈ ਇਹਨਾਂ ਕੰਮਾਂ ਦੀ, ਇਤਿਹਾਸ ਪੜ੍ਹੀਏ ਕਦੀ। ਖੈਰ, ਇੱਧਰੋਂ ਇਹ ਕਰਮ ਹੋਇਆ, ਜਦੋਂ ਇਹ ਹੋਇਆ ਨਾ, ਬੇਗਮ ਡੋਲ ਗਈ, ਕਹਿਣ ਲੱਗੀ ਇਹਦਾ ਇਲਾਜ ਹੁਣ ਡਾਕਟਰੀ ਕੋਈ ਨਹੀਂ, ਇਹਨੂੰ ਕੋਈ ਫਕੀਰ ਹੀ ਦਵਾ ਦੇਵੇ ਤੇ ਦੇਵੇ। ਕੋਈ ਫਕੀਰ ਪੁੱਜਿਆ ਦਿੱਲੀ 'ਚ, ਇੱਕ ਫਕੀਰ ਪੁੱਜਿਆ ਉਹਦੇ ਕੋਲ, ਚਲੇ ਗਏ। ਕਹਿਣ ਲੱਗੇ ਫਕੀਰ ਜੀ ਬੜੇ ਦੁਖੀ ਆ, ਇਹ ਤਾਂ ਇਸ ਤਰ੍ਹਾਂ ਕਰ ਰਹੇ ਹਨ ਦਿਨ ਰਾਤ। ਕਹਿਣ ਲੱਗੇ ਕੋਈ ਇਲਾਜ? ਕਹਿਣ ਲੱਗੇ ਮੈਂ ਤਾਂ ਨਹੀਂ ਦੱਸ ਸਕਦਾ, ਉਸ ਵੇਲੇ ਮੀਆਂ ਮੀਰ ਜੀ ਕੋਲ ਬੈਠੇ ਸਨ। ਕਹਿਣ ਲੱਗੇ ਮੇਰੇ ਨਾਲੋਂ ਇਹ ਮਹਾਂਪੁਰਸ਼ ਵੱਡੇ ਹਨ, ਇਹ ਮੀਆਂ ਮੀਰ ਜੀ ਦੱਸ ਸਕਦੇ ਹਨ ਕੋਈ ਇਲਾਜ। ਮੀਆਂ ਮੀਰ ਜੀ ਨੂੰ ਪੁੱਛਿਆ, ਕਹਿਣ ਲੱਗੇ ਹੋ ਤਾਂ ਸਕਦਾ ਹੈ, ਪਰ ਜੇ ਕੋਈ ਬ੍ਰਹਮ ਗਿਆਨੀ ਅਸੀਸ ਦੇ ਦੇਵੇ, ਜੇ ਕੋਈ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਅਸੀਸ ਦੇ ਦੇਵੇ। ਕਿਉਂਕਿ ਉਹ ਬੇਗਮ ਲਾਹੌਰ ਦੀ ਸੀ, ਜਾਣਦੀ ਸੀ ਮੀਆਂ ਮੀਰ ਜੀ ਨੂੰ, ਕਦੀ ਉਹਦੇ ਉਹਨਾਂ ਦੇ ਡੇਰੇ ਉਹਨਾਂ ਦੀ ਇਬਾਦਤ ਗਾਹ 'ਤੇ ਉੱਥੇ ਵੀ ਜਾਂਦੀ ਰਹੀ। ਕਹਿਣ ਲੱਗੀ ਆਪ ਤੋਂ ਵੱਡਾ ਬ੍ਰਹਮ ਗਿਆਨ ਵਾਲਾ ਕੌਣ ਹੋ ਸਕਦਾ? ਕਹਿਣ ਲੱਗੇ ਨਹੀਂ, ਭੁੱਲੋ ਨਾ, ਨਹੀਂ, ਕਹਿੰਦੇ ਬ੍ਰਹਮ ਗਿਆਨੀ ਹੈ ਸੀ ਇੱਕ, ਜਦੋਂ ਜਹਾਂਗੀਰ ਨੇ ਪੁੱਛਿਆ ਨਾ, ਕਹਿਣ ਲੱਗੇ ਬ੍ਰਹਮ ਗਿਆਨੀ ਸਨ, ਪਰ ਤੂੰ ਤੱਤੀਆਂ ਤਵੀਆਂ 'ਤੇ ਬਹਾਲ ਕੇ ਸ਼ਹੀਦ ਕਰ ਦਿੱਤੇ। ਕਹਿਣ ਲੱਗੇ ਉਦੋਂ ਕਿਉਂ ਨਾ ਦੱਸਿਆ ਤੁਸੀਂ? ਹੈਂ, ਉਹ ਬ੍ਰਹਮ ਗਿਆਨੀ ਸਨ, ਤੁਸੀਂ ਉਦੋਂ ਕਿਉਂ ਨਾ ਦੱਸਿਆ? ਕਹਿਣ ਲੱਗੇ ਦੱਸਦੇ ਤੈਨੂੰ ਕੀ, ਤੂੰ ਅੰਨਾ ਸੈਂ, ਤੂੰ ਬੋਲਾ ਸੈਂ। ਬੰਦੇ ਨੂੰ ਜਦੋਂ ਹੰਕਾਰ ਹੋ ਜਾਏ ਨਾ, ਭਾਵੇਂ ਮਾਇਆ ਦਾ ਹੋ ਜਾਏ, ਭਾਵੇਂ ਕਿਸੇ ਰਾਜ ਦਾ ਹੋ ਜਾਏ, ਸਤਿਗੁਰੂ ਜੀ ਦੀ ਪਵਿੱਤਰ ਬਾਣੀ, ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਨਹੀਂ ਗੱਲ ਸੁਣਦਾ ਫਿਰ ਉਹਨੂੰ ਗੱਲ ਸੁਣਨੀ ਮਿਲਦੀ ਨਹੀਂ। ਬਿਨਾਂ ਸ਼ੱਕ ਦੁਨਿਆਵੀ ਤੌਰ 'ਤੇ ਕੰਨ ਖੁੱਲ੍ਹੇ ਹੀ ਹੁੰਦੇ ਹਨ, ਪਰ ਨਹੀਂ ਸੁਣ ਸਕਦਾ, ਤੂੰ ਕਦੋਂ ਸੁਣਦਾ ਸੈਂ। ਕਹਿਣ ਲੱਗੇ ਹੁਣ ਕੋਈ ਬ੍ਰਹਮ ਗਿਆਨੀ, ਹੁਣ ਹੀ ਕਿਰਪਾ ਕਰ ਦਿਓ ਕੋਈ ਹੁਣ ਹੋਵੇ। ਕਹਿੰਦੇ ਹਨ ਮੀਆਂ ਮੀਰ ਜੀ ਜੋਸ਼ 'ਚ ਆ ਗਏ, ਗੁੱਸੇ 'ਚ ਜੋਸ਼ 'ਚ ਆ ਗਏ। ਕਹਿਣ ਲੱਗੇ ਬ੍ਰਹਮ ਗਿਆਨੀ ਮੇਰੇ ਕੋਲੋਂ ਪੁੱਛਦਾ। ਕਹਿਣ ਲੱਗੇ ਇੱਕਨਾਂ ਨੂੰ ਤੂੰ ਸ਼ਹੀਦ ਕਰ ਦਿੱਤਾ ਅਤੇ ਇੱਕ ਹੈਨ ਇਸ ਮੌਕੇ 'ਤੇ ਉਹਨਾਂ ਨੂੰ ਤੂੰ ਜੇਲ੍ਹ ਵਿੱਚ ਪਾਇਆ ਹੋਇਆ ਹੈ। ਸੱਚ ਹੈ ਜਦੋਂ ਕੋਈ ਸੱਚੇ ਹਿਰਦੇ ਨਾਲ, ਕੋਈ ਅਵਸਥਾ ਵਾਲਾ ਗੁਰਮੁਖ ਜਨ, ਕੋਈ ਸੱਚ ਧਾਰਨ ਕਾਲਾ ਵਾਲਾ ਦੂਸਰੇ ਨੂੰ ਸੱਚ ਕਹਿ ਦੇਗਾ ਨਾ, ਜਾਂ ਤਾਂ ਉਹਦਾ ਹਿਰਦਾ ਸ਼ੁੱਧ ਹੋ ਜਾਏਗਾ ਅਤੇ ਜਾਂ ਅਗਲਾ ਤੜਫ ਜਾਏਗਾ। ਦੋਵਾਂ ਕੰਮਾਂ 'ਚੋਂ ਇੱਕ ਕੰਮ ਹੋ ਜਾਂਦਾ। ਸੱਚ ਸੁਣ ਕੇ ਜਾਂ ਤਾਂ ਤੜਫ ਜਾਏਗਾ ਅਤੇ ਜਾਂ ਸ਼ੁੱਧ ਹੋ ਜਾਏਗਾ। ਜਹਾਂਗੀਰ ਕਿਉਂਕਿ ਲੋੜਵੰਦ ਸੀ, ਦੁਖੀ ਸੀ, ਇਹ ਤੜਫਿਆ ਨਹੀਂ। ਇਹ ਕਹਿਣ ਲੱਗਾ ਹੁਣ ਕਿਰਪਾ ਕਰ ਦਿਓ, ਦੱਸ ਦਿਓ, ਦੱਸਿਆ। ਕਹਿੰਦੇ ਹਨ ਉਸ ਵੇਲੇ ਸਿੱਧਾ ਤੌਜ ਕੇ ਜਹਾਂਗੀਰੀ 'ਚ ਲਿਖਦਾ ਹੈ, ਕਹਿਣ ਲੱਗਾ ਮੈਂ ਸਿੱਧਾ ਕਰ ਗਿਆ, ਘਰ ਜਾ ਕੇ ਸਤਿਗੁਰਾਂ ਦੇ ਰਹਾਈ ਉਹਦੇ ਵਾਸਤੇ ਆਰਡਰ ਜਾਰੀ ਕੀਤੇ। ਇਹ ਤਾਂ ਲਿਖਦਾ ਮੈਂ ਆਪ ਪਹੁੰਚਿਆ, ਪਰ ਸਿੱਖ ਇਤਿਹਾਸ ਕਹਿੰਦਾ ਵਜ਼ੀਰ ਖਾਂ ਗਏ ਸਨ। ਇਹ ਕਹਿੰਦਾ ਮੈਂ ਆਪ ਪਹੁੰਚਿਆ ਉੱਥੇ ਦਰਵਾਜ਼ੇ ਕਿਲ੍ਹੇ ਦੇ ਬੂਹੇ ਅੱਗੇ। ਖੈਰ ਉੱਥੇ ਪਹੁੰਚਿਆ, ਖੈਰ ਇਹ ਆਰਡਰ ਗਏ ਸਤਿਗੁਰਾਂ ਦੇ ਰਿਹਾਈ ਦੇ। ਸਤਿਗੁਰੂ ਕਹਿਣ ਲੱਗੇ ਬਿਲਕੁਲ ਨਹੀਂ, ਅਸੀਂ ਇਕੱਲੇ ਜੇਲ੍ਹ 'ਚੋਂ ਕਦੀ ਬਾਹਰ ਨਹੀਂ ਜਾਵਾਂਗੇ, ਜਾਵਾਂਗੇ ਤਾਂ ਇਹ ਸਾਰੇ 52 ਰਾਜੇ ਵੀ ਬਾਹਰ ਜਾਣਗੇ। ਮਜਬੂਰੀ ਜਦੋਂ ਚਾਰ ਚਫੇਰਾ ਘਿਰ ਜਾਂਦਾ, ਕਿਸੇ ਸਰਕਾਰ ਦਾ ਘਿਰ ਜਾਏ, ਕਿਸੇ ਰਾਜੇ ਦਾ ਘਿਰ ਜਾਏ, ਲੋਕ ਰਾਏ ਨੱਕ 'ਚ ਦਮ ਕਰ ਦਿੰਦੀ ਹੈ। ਲੋਕ ਰਾਏ ਹੋਵੇ ਸਹੀ, ਨੱਕ 'ਚ ਦਮ ਕਰ ਦਿੰਦੀ ਹੈ। ਹੋਇਆ ਐਸਾ, ਇਹਨੂੰ ਆਖਰ ਕਹਿਣਾ ਪਿਆ। ਕਹਿਣ ਲੱਗਾ ਜੀ ਫਿਰ ਆਪਣੇ ਪੱਲੇ ਨਾਲ ਆਪਣੇ ਚੋਲੇ ਦਾ ਦਮਨ ਫੜਾ ਕੇ ਜਿੰਨੇ ਜਾਂਦੇ ਉਹਨੇ ਲੈ ਜਾਓ। ਸਤਿਗੁਰਾਂ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ, ਸਾਰੇ ਰਾਜਿਆਂ ਨੂੰ ਆਪਣੀਆਂ ਕਲੀਆਂ ਦਾ ਪੱਲਾ ਇੱਕ ਇੱਕ ਚੋਲੇ ਦਾ ਫੜਾ ਕੇ ਸਤਿਗੁਰਾਂ ਨੇ ਸਭ ਦੀ ਰਿਹਾਈ ਕੀਤੀ। ਅੱਜ ਵੀ ਉਸ ਚੋਲੇ ਦੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਹੁੰਦੇ ਹਨ ਨਾ, ਡੇਰਾ ਬਾਬਾ ਨਾਨਕ ਸਾਹਿਬ ਅਰਬੀ ਭਾਸ਼ਾ 'ਚ ਜਿਹਦੇ 'ਤੇ ਬਹੁਤ ਕੁਝ ਲਿਖਿਆ ਹੋਇਆ ਹੈ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੋਲਾ, ਉਹ ਪਵਿੱਤਰ ਮੁਬਾਰਕ ਚੋਲਾ ਅੱਜ ਵੀ ਖੰਨੇ ਤੋਂ ਤਕਰੀਬਨ 25-30 ਕਿਲੋਮੀਟਰ ਹੋਵੇਗਾ। ਜਿਹੜੇ ਉਸ ਇਲਾਕੇ ਦੇ ਸਿੰਘ ਹੋਣਗੇ, ਮੈਂ ਦੂਰੋਂ ਗਿਆ ਸਾਂ, ਹੋ ਸਕਦਾ ਤਸਵੀਰ 'ਚ 19-21 ਫਰਕ ਪੈ ਜਾਏ। ਖੰਨੇ ਤੋਂ ਤਕਰੀਬਨ 25-30 ਕਿਲੋਮੀਟਰ ਇਹ ਕਢਾਣੀ ਕਲਾਂ, ਉੱਥੇ ਅੱਜ ਵੀ ਸਤਿਗੁਰੂਆਂ ਦੀ ਜਿੱਥੇ ਹੋਰ ਵਸਤੂਆਂ ਹਨ ਨਾ, ਮੇਨ ਤੌਰ 'ਤੇ ਉਹ ਚੋਲਾ ਅੱਜ ਵੀ ਉੱਥੇ ਦਰਸ਼ਨ ਹੁੰਦੇ ਹਨ ਅਤੇ ਗੁਰੂ ਕੀਆਂ ਸੰਗਤਾਂ ਖੈਰ ਕਰਦੀਆਂ ਹਨ। ਇੱਥੋਂ ਸਤਿਗੁਰਾਂ ਦੀ ਰਿਹਾਈ ਹੋਈ। ਗੁਰੂ ਪਾਤਸ਼ਾਹ ਆਗਰੇ, ਆਗਰੇ ਵੀ ਉਸ ਵੇਲੇ, ਮੈਂ ਤਾਂ ਕਹਿੰਦਾ ਗੁਰੂ ਕੇ ਸਿੱਖ ਹੋਣ 'ਤੇ ਇਸ ਤਰ੍ਹਾਂ ਦਾ ਸਾਡਾ ਭਰੋਸਾ ਹੋਵੇ, ਦਿਵਾਲੀ ਮਨਾ ਰਹੇ ਹਾਂ, ਅਸਲ ਦਿਵਾਲੀ ਕੀ ਹੈ? ਅਸਲ ਆ ਗੁਰੂ ਦਾ ਭਰੋਸਾ। ਉਹ ਸਿੱਖ ਜਿਹਨੇ ਸੁਣਿਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਰੇ, ਛੇਵੇਂ ਨਾਨਕ ਬਾਰੇ, ਕਹਿੰਦੇ ਹਨ ਇਹ ਇੱਥੇ ਪਹੁੰਚਿਆ ਸੀ, ਕੁਝ ਤਾਂ ਇਸ ਵਾਰੀ ਲੱਗਦੇ ਨੇ, ਕੁਝ ਹੋਰ ਵੀ ਜ਼ਿਕਰ ਕਰਦੇ ਹਨ। ਖੈਰ ਇੱਥੇ ਪਹੁੰਚਿਆ, ਇਹਨੇ ਇੱਕ ਘਾਹ ਦੀ ਪੰਡ ਅਤੇ ਇੱਕ ਟਕਾ ਸਤਿਗੁਰਾਂ ਦੇ ਸਨਮੁੱਖ ਰੱਖਣਾ ਚਾਹਿਆ। ਖੈਰ ਇਹ ਬੜੇ ਚਿਰ ਤੋਂ ਟਕਾ ਬੰਨਿਆ ਹੋਇਆ ਸੀ, ਇਹਨੇ ਇੱਕ ਪੰਡ ਵੇਚ ਕੇ ਨਾ, ਕਹਿੰਦਾ ਹੇ ਸਤਿਗੁਰੂ ਜੀ, ਅੰਮ੍ਰਿਤਸਰ ਸਾਹਿਬ 'ਤੇ ਮੈਂ ਪਹੁੰਚ ਨਹੀਂ ਸਕਦਾ, ਬਜ਼ੁਰਗ ਮੇਰਾ ਸਰੀਰ ਹੈ, ਕਦੀ ਮੇਰਾ ਭਾਗ ਖੁੱਲ੍ਹੇ ਅਤੇ ਸਤਿਗੁਰੂ ਤੁਹਾਡੇ ਮੁਬਾਰਕ ਚਰਨ ਇੱਧਰ ਪੈਣ, ਮੈਂ ਦਰਸ਼ਨ ਕਰਕੇ ਗਦਗਦ ਹੋਵਾਂ। ਗੁਰੂ ਪਾਤਸ਼ਾਹ ਜਦੋਂ ਆਏ ਸੜਨਾ, ਇਹਨੂੰ ਪਤਾ ਲੱਗਾ ਸਿੱਖਾਂ ਰਾਹੀਂ ਇਹ ਟਕਾ ਅਤੇ ਇੱਕ ਘਾਹ ਦੀ ਪੰਡ ਸੁੱਕੇ ਤੀਲੇ ਵਿੱਚੋਂ ਕੱਢ ਰਿਹਾ, ਕਿਤੇ ਸਤਿਗੁਰਾਂ ਦੇ ਘੋੜੇ ਨੂੰ ਇੱਕ ਵੀ ਐਸਾ ਪੱਠਾ ਨਾ ਪਵੇ ਜਿਹੜਾ ਸੁੱਕਾ ਹੋਵੇ, ਉਹਨੂੰ ਧੋ ਕੇ ਚੰਗੀ ਤਰ੍ਹਾਂ। ਕਹਿੰਦੇ ਹਨ ਇਹਨੇ ਗੁਰੂ ਪਾਤਸ਼ਾਹ ਦੇ ਦਰਬਾਰ ਆਇਆ, ਜਹਾਂਗੀਰ ਅਜੇ ਨਾਲ ਸੀ, ਸਤਿਗੁਰਾਂ ਦੀ ਖੁਸ਼ੀ ਲੈਣੀ ਚਾਹੁੰਦਾ ਸੀ, ਥੋੜ੍ਹੀ ਵਿੱਥ 'ਤੇ ਸਤਿਗੁਰਾਂ ਦਾ ਪੜਾਅ ਸੀ ਇਹ, ਕਿਉਂਕਿ ਪਹਿਲੋਂ ਸਤਿਗੁਰਾਂ ਦੇ ਦਰਸ਼ਨ ਹੋਏ ਨਹੀਂ ਸਨ। ਉਦੋਂ ਆ ਗਿਆ ਅਤੇ ਅੱਗੇ ਜਹਾਂਗੀਰ ਦਾ ਦਰਬਾਰ ਹੈ। ਜਦੋਂ ਪੰਡ ਰੱਖੀ, ਘਾਹ ਰੱਖਿਆ, ਕਹਿਣ ਲੱਗਾ ਸਤਿਗੁਰੂ ਜੀ ਮੇਰੇ ਜੀਵਨ ਦੀ ਪੂੰਜੀ ਹੈ ਸੱਚੇ ਪਾਤਸ਼ਾਹ, ਕਿਰਪਾ ਕਰੋ ਮੈਨੂੰ ਆਪਣਾ ਬਣਾ ਲਓ। ਪਰ ਕਹਿੰਦੇ ਹਨ ਉਸ ਵੇਲੇ ਜਹਾਂਗੀਰ ਸਮਝ ਗਿਆ ਜਾਪਦਾ ਇਹਨੇ ਗੁਰੂ ਦੇ ਦਰਸ਼ਨ ਕਰਨੇ ਹਨ। ਉਸੇ ਵੇਲੇ ਪੰਡ ਅਤੇ ਉਹ ਟਕਾ ਚੁੱਕਿਆ। ਜਹਾਂਗੀਰ ਕਹਿਣ ਲੱਗਾ ਰੁਕ ਹੋਏ, ਕਹਿਣ ਲੱਗਾ ਉਹ ਸਿੱਖਾ ਅੱਜ ਤੱਕ ਮੇਰੇ ਦਰਬਾਰ 'ਚ ਕਿਸੇ ਨੇ ਘਾਹ ਨਹੀਂ ਉਹ ਲਿਆਂਦਾ, ਅਤੇ ਜੇ ਤੂੰ ਲੈ ਹੀ ਆਇਆ ਨਾ ਘਾਹ ਦੇ ਵੱਟੇ ਵਿੱਚ ਮੇਰੇ ਕੋਲੋਂ ਮੋਹਰਾਂ ਲੈ ਜਾ, ਜਗੀਰਾਂ ਲੈ ਜਾ, ਪਰ ਘਾਹ ਨਾ ਖੜ। ਕਹਿਣ ਲੱਗਾ ਨਹੀਂ, ਇਹ ਮੇਰੇ ਗੁਰੂ ਦੀ ਭੇਟਾ ਹੈ, ਇਹ ਪ੍ਰੇਮ ਭੇਟਾ ਤਾਂ ਗੁਰੂ ਦੇ ਦਰ 'ਤੇ ਹੀ ਰੱਖੀ ਜਾ ਸਕਦੀ ਹੈ, ਕਿਸੇ ਹੋਰ ਦੇ ਦਰ 'ਤੇ ਨਹੀਂ। ਨਚੱਕ ਹੋ ਕੇ ਚੁੱਕ ਲਈ। ਜਦੋਂ ਗਏ ਸਤਿਗੁਰੂ ਤਖ਼ਤ ਤੋਂ ਉੱਤਰ ਕੇ, ਇਸ ਸਿੱਖ ਨੂੰ ਪਸੀਨਾ ਆਇਆ ਹੋਇਆ ਅਤੇ ਸਤਿਗੁਰਾਂ ਗਲਵੱਕੜੀ 'ਚ ਲੈ ਲਿਆ। ਜਦੋਂ ਬੇਨਤੀ ਕੀਤੀ, ਸਿੱਖਾਂ ਤੇਰੀਆਂ ਕੁਲਾਂ ਤਰ ਗਈਆਂ, ਸਿੱਖਾਂ ਤੂੰ ਨਿਹਾਲ ਹੋ ਗਿਆ, ਦੂਜੇ ਸਿੱਖ ਵੀ ਹੈਰਾਨ ਹਨ। ਖੈਰ, ਸਤਿਗੁਰਾਂ ਨੇ ਇੱਕ ਗੱਲ ਕਹਿ ਦਿੱਤੀ। ਜਦੋਂ ਕਿਹਾ ਨਾ ਸਤਿਗੁਰੂ ਇੰਨੀਆਂ ਬਖਸ਼ਾਂ ਇੱਕ ਘਾਹ ਲਿਆਉਣ ਵਾਲੇ ਅਤੇ ਟਕਾ ਲਿਆਉਣ ਵਾਸਤੇ, ਕਹਿੰਦੇ ਹਨ ਇਹ ਟਕਾ ਨਹੀਂ, ਇਹ ਸਿੱਖ ਜਗੀਰਾਂ ਨੂੰ ਠੁੱਡੇ ਮਾਰ ਕੇ ਆਇਆ ਹੈ। ਗੁਰੂ ਕਾ ਸਿੱਖ ਵਕਾਊ ਨਹੀਂ, ਇਹਨੇ ਸਿੱਧ ਕਰ ਦਿੱਤਾ ਹੈ। ਇੱਕ ਬੰਨੇ ਜਗੀਰਾਂ ਮਿਲਦੀਆਂ, ਉਹਦੇ ਵੱਲ ਨਹੀਂ ਵੇਖਿਆ, ਪਰ ਗੁਰੂ ਦੇ ਦਰ ਵੱਲ। ਸੋ ਅੱਜ ਦੇ ਦਿਨ ਸਤਿਗੁਰੂ ਉੱਥੋਂ ਪਹੁੰਚਦੇ ਤੁਰਦੇ ਪਹੁੰਚੇ ਸਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸਾਰਾ ਅੰਮ੍ਰਿਤਸਰ ਸਾਹਿਬ ਸ਼ਹਿਰ, ਇਹ ਵਿਚਾਰ ਕੀਤੀ ਅਸੀਂ ਅੱਗੇ ਹੀ ਘਰਾਂ ਵਿੱਚ ਦੀਵੇ 'ਤੇ ਬਾਲਦੇ ਹੀ ਹਾਂ, ਅੱਗੇ ਸਫਾਈਆਂ 'ਤੇ ਕਰਦੇ ਹੀ ਹਾਂ, ਹੋਵੇ ਨਾ ਤਾਂ ਸਤਿਗੁਰਾਂ ਜੀ ਦੇ ਆਉਣ 'ਤੇ ਦੀਵਾਨ ਵੀ ਸਜਾਏ ਜਾਣ। ਅੱਜ ਆ ਸਭ ਤੋਂ ਵੱਡਾ ਲਾਹਾ ਇਹੀ ਹੈ ਕਿ ਸਾਡੇ ਅੰਦਰ ਕਿਤੇ ਨਾਮ ਦਾ ਦੀਵਾ ਜਗ ਪਏ। ਆਹ ਦੀਵੇ ਜਦੋਂ ਅਸੀਂ ਪੜ੍ਹਦੇ ਹਾਂ ਨਾ, ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਇਹ ਤਾਂ ਹੁਣ ਬਾਲਣੇ ਹਨ, ਸਵੇਰ ਨੂੰ ਕੋਈ ਲੱਭਣਾ ਨਹੀਂ। ਪਰ ਜਿਸ ਦਿਨ ਅੰਦਰ ਦਾ ਦੀਵਾ ਜਗ ਪਿਆ ਨਾ ਗੁਰੂ ਦੇ ਸ਼ਬਦ ਦਾ, ਸੱਚ ਹੈ ਉਹ ਨਾ ਹਵਾਵਾਂ ਹਨੇਰੀਆਂ ਆਉਣ, ਉਹਨਾਂ 'ਚ ਉਹ ਨਹੀਂ ਕਦੀ ਦੀਵਾ ਗੁੱਲ ਹੋਵੇਗਾ। ਉਹ ਸਦਾ ਹੀ ਚਾਨਣ ਕਰੇਗਾ, ਲੋਕ ਅਤੇ ਪ੍ਰਲੋਕ ਦਾ ਚਾਨਣ ਦੇਵੇਗਾ। ਗੁਰੂ ਕਿਰਪਾ ਕਰਨ, ਆਪਾਂ ਤਿਉਹਾਰ ਮਨਾਉਣ ਦਾ ਅਸਲ ਮਕਸਦ ਸਮਝ ਕੇ ਗੁਰੂ ਦਰ ਨਾਲ ਜੁੜ ਸਕੀਏ। ਹੋਈਆਂ ਗਲਤੀਆਂ ਮੁਆਫ ਜੀ, ਅੱਗੇ ਤੋਂ ਸੁਧਾਰਤਾ ਸਮਰਥ ਚਾਹੁੰਦਾ ਤਾਂ ਸਹੀ ਸਾਂ, ਪਰ ਸਮਾਂ ਜ਼ਰੂਰੀ ਹੈ, ਕਿਉਂਕਿ ਸਾਡੇ ਕੋਲ ਸਿੱਖ ਪੰਥ ਦੇ ਬੜੇ ਵਿਦਵਾਨ ਸਤਿਕਾਰਤ ਭਾਈ ਫੌਜਾ ਸਿੰਘ ਜੀ ਸਾਗਰ, ਜਿਹੜੇ ਬਹੁਤ ਦਿਨਾਂ ਤੋਂ ਆਪ ਜੀ ਨਾਲ ਸਾਂਝਾਂ ਪਾ ਰਹੇ ਹਨ, ਉਹ ਵੀ ਪਹੁੰਚੇ ਹੋਏ ਹਨ। ਆਪਾਂ ਉਹਨਾਂ ਕੋਲੋਂ ਗੁਰੂ ਕਾ ਇਤਿਹਾਸ ਸਰਵਣ ਕਰਨਾ ਹੈ। ਆਓ, ਗੁਰੂ ਕਿਰਪਾ ਕਰੇ ਅਸੀਂ ਅਸਲ ਮਕਸਦ ਸਮਝ ਸਕੀਏ, ਇਹਨਾਂ ਨਸ਼ਿਆਂ ਤੋਂ ਬਚ ਸਕੀਏ, ਇਹਨਾਂ ਜੂਏਬਾਜ਼ੀ ਤੋਂ ਬਚ ਸਕੀਏ, ਆਪਣੇ ਬੱਚਿਆਂ ਨੂੰ ਨਿਤਨੇਮ ਨਾਲ ਜੋੜ ਸਕੀਏ, ਬਾਣੀ ਨਾਲ ਜੋੜ ਸਕੀਏ। ਇਹ ਜੇ ਮਿਸ਼ਨ 'ਚ ਆਪਾਂ ਪੂਰੇ ਹੋ ਗਏ, ਸਮਝ ਲਓ ਅਸੀਂ ਬੜਾ ਵਧੀਆ ਲਾਹੇ ਦਾ ਵਪਾਰ ਕਰ ਲਿਆ। ਗੁਰੂ ਕਿਰਪਾ ਕਰਨ, ਗੁਰੂ ਫਤਿਹ ਸਾਂਝ ਪਾਓ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ।